एक ओंकार सतनाम कर्ता पुरुष निर्भव निर्वैर अकाल मूर्त अजनित अपन गुरु प्रसाद जप आदि सच जुगाद सच है पी सच नानक होसी पी सच। परम सत्कार जो सर्व श्री गुरु ग्रंथ साहिब के चरणों में सज बैठे गुरु प्यारी साध संगत जी गद के फतेह बुलाओ। वाहिगुरु जी का खालसा वाहिगुरु जी की फतेह। आप जी गरिमा कथा श्री गुरु गोविंद सिंह महाराज सच्चे पातशाह जी की पवित्र पावन और गुरु तेग बहादुर जी ने गुरु इतिहास विचों कथा सुन रहे हो। सो सतगुरु महाराज सच्चे पातशाह गुरु गरीब निवास अपनी कथा आप दस रहे हैं कि साडा आना किवें होया। बाकी नाल नाल आपां गुरबाणी दे विचार गुरु इतिहास दी विचार भी कर रहे हां। जो आप जी कल सुन रहे थे समा हुण ते अपनी गल उत्थे विच रहेगी सी कि फल कारण फूली बन राए फल लागा तां फूल बनाए। जैसे कि फुल दा काम की है उन्हें फल नूं पैदा करना ते जदों फल पैदा हो गया ते फुल अपने आप चढ़ जांदे ने। जिन्ना चिर फुल ना लगे फल की कोई आस नहीं। फुलां तो ही फल ने बनने। इसे तरह साडा जीवन जिहड़ा है इह कर्मां तो शुरू हुंदा। कर्म नाम है कर्म दा। अगली पंक्ति में भगत जी फरमान कर दें ज्ञान कारण कर्म अभ्यास। ज्ञान की प्राप्ति वास्ते कर्मां का दृढ़ होना अभ्यास होना अति जरूरी है। जिन्ना चिर असि कर्म के परिपक्वता नहीं आती है साडा कर्म का अभ्यास नहीं बनता उन्ना चिर साडी जिहड़ी अंतरिम यात्रा है अध्यात्मिक यात्रा है वह शुरू नहीं हुई है। बहुत ऐसे ने जो गले ही करते ने यात्रा से तुरे ही नहीं है जी। बाहरले दिखावा है बल्कि जदों कर्म भी अगे ना तुरे कर्म से खड़ जाए उसनू भी फिर महाराज ने कहा कर्म भी और बाहरला दिखावा धर्म भी यह भी बल्कि पखंडी रह जाते सुरत सारी दुख जाए। और गुरसिखी का मार्ग सुरत का मार्ग है सिमरन का मार्ग है वाहिगुरु परमेश्वर की प्राप्ति का मार्ग है प्रेम का मार्ग है। महाराज ने प्रेम का मार्ग दसिया जी प्रेम ही नहीं जाने जी असी सुरती दे आसरे तो नहीं सिखिया फिर अभी सिखी ग्रहण ही नहीं किया अजे तक। पंथा प्रेम न जाने भूली पै गवार जी प्रेम का रस्ता सिखे ही नहीं अज तक। अभी प्रेम के रस्ते से तुरी नहीं और फिर महाराज सच्चे पातशाह कहते हैं तो भुलिया फिर गवारू है बेसमझ है। सो इस करके महाराज कहते भाई जिन्ना चिर असि कर्म अगे नहीं तोरते फिर उस कर्म गुरु जी कहते कर्म धर्म पाखंड जो दिश है तेन जमजा गाती लुप्त है। कहते कर्म से धर्म सिर्फ इतने ही करके सुरत पखंड से रह गया अगे यात्रा शुरू हुई नहीं है और फिर वह कर्म भी एक सिर का बोझ बन जाता सब। और ऐसे कर्मकांडिया ने मैं आप जी अगे बेनती की सी कि जेड़े केवल मेरे कर्मकांडी ने जिन्हें जुर्म उन्होंने किते ने धर्म का बुरका पा के धर्मी भी अपने आप ना ऐसे कर्मियां मौके मौके से भगतों यह कहना पै गया बड़े धर्मी कराते थे कंसी के पंडित बड़िया बड़िया माला गलों के पाइया थी तिलक बारह बारह लाए सी और बड़े पूरे चोटियां रखियां सी धोतियां पाइया सी साफ कपड़े सी चिट्टे बगलों वर्गे परमहंस कहाउंदे सी पर कबीर भगत नूं कहना पै गया गल साढ़े तै तै धोतियां तेरे पाए तग ਗਜ ਸਾਢੇ ਤਿੰਨ ਤੈ ਧੋਤੀਆਂ ਤੇਰੇ ਪਾਏ ਤੱਗ, ਕਹਿੰਦੇ ਸਾਢੇ ਤਿੰਨ ਗਜ ਦੀ ਧੋਤੀ ਪਾਉਂਦੇ ਨੇ, ਇਹਨਾਂ ਦਾ ਕਰਮ ਹੈ। ਜੈਸੇ ਆਪਾਂ ਕਛਹਿਰਾ ਦੋ ਰੱਖਦੇ ਆ, ਉਹਨਾਂ ਦਾ ਵੀ ਧਰਮ ਹੈ ਕਿ ਦੋ ਧੋਤੀਆਂ ਹੋਣ ਕੋਲ, ਸਾਢੇ ਤਿੰਨ ਗਜ ਦੀ ਕੰਮ ਸੇ ਕੰਮ ਹੋਣੀ ਚਾਹੀਦੀ ਹੈ। ਗਜ ਸਾਢੇ ਤੈ ਤੈ ਧੋਤੀਆਂ ਤੇਰੇ ਪਾਏ ਨੇ ਤੱਗ, ਗਲੀ ਜਿਨ੍ਹਾਂ ਦਾ ਮਾਲੀਆਂ ਲੋਟੇ ਹੱਥ ਨੇ ਰੱਗ, ਹੋਏ ਹਲਕੇ ਸੰਤ ਨੇ ਆਖੀ। ਕਹਿੰਦੇ ਹਰੀ ਦੇ ਸੰਤ ਨਾ ਸਮਝੋ ਮਾਂ ਨਾਲ ਸੁੱਕੇ ਠੱਗ, ਕਹਿੰਦੇ ਬਲਕਿ ਇਹ ਤਾਂ ਚਿੱਟਿਆਂ ਕੱਪੜਿਆਂ ਦੇ ਵਿੱਚ ਠੱਗ ਤੁਰੇ ਫਿਰਦੇ ਨੇ, ਇਹ ਤਾਂ ਬਾਹਰੇ ਬਾਹਰੋਂ ਪਰਮਹੰਸ ਨੇ। ਸੋ ਗੁਰਮੁਖੋ ਇਹ ਕੱਲੇ ਬ੍ਰਹਮ ਦਾ ਨਹੀਂ ਕਿਹਾ, ਜੇ ਅਸੀਂ ਵੀ ਇਸਤਰੀਆਂ ਉਹੀ ਤਰਿਤ ਲਾਗੂ ਹੁੰਦੇ। ਅਸੀਂ ਆਪਣਾ ਜੀਵਨ ਆਪਣੇ ਜੀਵਨ ਸੁਰਤੀ ਦੇ ਮਾਰਗ ਤੇ ਚੱਲ ਕੇ ਆਪਣੇ ਜੀਵਨ ਨੂੰ ਗੁਰੂ ਦੇ ਨਾਲ ਜੋੜ ਕੇ ਆਪਣੇ ਜੀਵਨ ਨੂੰ ਵਾਹਿਗੁਰੂ ਪਰਮੇਸ਼ਰ ਨਾਲ ਜੋੜਨ ਵਾਸਤੇ ਸਾਨੂੰ ਇਹ ਜੀਵਨ ਮਿਲਿਆ। ਸੋ ਜੇ ਕੱਲੇ ਕਰਮ ਕਾਂਡ ਤੇ ਰਹਿ ਜਾਵੇ, ਔਰ ਕਰਮ ਕਾਂਡੀਆਂ ਨੇ ਸੋ ਜਿੰਨਾ ਖੂਨ ਵਹਾਇਆ ਇਸ ਦੁਨੀਆਂ ਤੇ, ਧਰਮੀ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਸੀ, ਧਰਮ ਤੋਂ ਬੜੇ ਬੜੇ ਉਪਦਰ ਪੈਦਾ ਹੁੰਦੇ ਨੇ, ਅੱਜ ਵੀ ਤੁਹਾਡੇ ਸਾਹਮਣੇ ਅੱਜ ਵੀ ਇਹੀ ਕੁਛ ਹੋ ਰਿਹਾ। ਸੋ ਇਸ ਕਰਕੇ ਜਿੰਨਾ ਚਿਰ ਧਰਮ ਅੰਦਰੋਂ ਮਨ ਦੇ ਵਿੱਚ ਪਰਮਾਤਮਾ ਦਾ ਭੈ ਨਹੀਂ ਪੈਦਾ ਹੁੰਦਾ, ਉਨਾ ਚਿਰ ਧਰਮ ਵੀ ਬਾਹਰਲਾ ਫੋਕਾ ਕਰਮ ਕਾਂਡ ਰਹਿ ਜਾਂਦੇ। ਅੱਗੇ ਵੀ ਸੁਣਾਈ ਸੀ ਮੈਂ ਆਪ ਜੀ ਨੂੰ ਕਿ ਧਰਮੀ ਤਾਂ ਕਰਾਉਂਦਾ ਜੇ ਸੁੱਚਾ ਆਨੰਦ, ਬਾਰਾਂ ਤਿਲਕ ਵੀ ਲਾਉਂਦਾ ਤੇ ਉਹ ਆਪਣੇ ਮਾਲਾ ਵੀ ਫੇਰਦਾ, ਗੇਤੀ ਦਾ ਜਾਪ ਵੀ ਕਰਦਾ, ਔਰ ਉਹ ਗੀਤਾ ਦਾ ਪਾਠ ਵੀ ਕਰਦਾ ਤੇ ਆਪਣੇ ਆਪ ਨੂੰ ਧਰਮ ਵੀ ਕਰਾਉਂਦਾ। ਪਰ ਗੁਰੂ ਕੇ ਬੱਚਿਆਂ ਤੇ ਦਇਆ ਨਹੀਂ ਆਈ, ਉਲਟਾ ਕਹਿੰਦੇ ਸੱਪਾਂ ਦੇ ਬੱਚੇ। ਵਜੀਦ ਖਾਨ ਨੂੰ ਕਹਿੰਦੇ ਇਹਨਾਂ ਨੂੰ ਛੱਡੇਗਾ ਤੇ ਰਹਿਮ ਕਰਦਾ, ਤਾਂ ਸੱਪਾਂ ਦੇ ਬੱਚਿਆਂ ਤੇ ਰਹਿਮ ਕਰਨਾ ਮੂਰਖਤਾ, ਇਹਨਾਂ ਨੇ ਵੀ ਡੰਗ ਨਹੀਂ ਮਾਰਨਾ। ਕਾਜ਼ੀ ਵੀ ਧਰਮੀ ਹੈ ਜਿਹੜਾ, ਉਹਨੇ ਮੱਕੇ ਦੀ ਜ਼ਿਆਰਤ ਵੀ ਕੀਤੀ ਹੋਈ ਹੈ, ਹਾਜੀ ਵੀ ਹੈ, ਮਾਲਾ ਵੀ ਕੋਲ ਹੈ, ਔਰ ਉਹ ਕੁਰਾਨ ਦਾ ਪਾਠੀ ਵੀ ਹੈ, ਪਾਠ ਵੀ ਕਰਦਾ, ਉਹ ਫਤਵੇ ਲਾਉਂਦਾ। ਸੋ ਗੁਰਮੁਖ ਕਹਿ ਰਹੇ ਹੋ ਕਿ ਜਿੰਨਾ ਚਿਰ ਨਿਰੇ ਕਰਮ ਹੈ ਉਹ ਧਰਮ ਨਹੀਂ ਬਣਿਆ, ਜੇ ਅੱਗੇ ਤੁਰਿਆ ਨਹੀਂ ਉਹਨਾਂ ਚਿਰ ਇਹ ਕਰਮ ਕਾਂਡ ਫੋਕਾ ਵੀ ਸਿਰ ਦਾ ਭਾਰ ਬਣ ਜਾਂਦਾ। ਸੋ ਇਸ ਕਰਕੇ ਸਾਨੂੰ ਗੁਰੂ ਨੇ ਕਰਮ ਵੀ ਦੱਸਿਆ। ਕਰਮ ਕੀ ਹੈ ਕਿ ਦਿਲ ਕਰਮ ਕਰਨਾ, ਨੇਤਾ ਪ੍ਰਤੀ ਨਿਤਨੇਮ ਕਰਨਾ, ਗੁਰੂ ਕੇ ਦੁਆਰੇ ਤੇ ਆਉਣਾ, ਔਰ ਸਿੱਖ ਦੇ ਧਰਮ ਦੇ ਵਿੱਚ ਬਾਹਰਲਾ ਧਰਮ ਜਿਹੜਾ ਹੈ ਬਾਹਰੀ ਸਭ ਤੋਂ ਜ਼ਿਆਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਪੰਜ ਕਕਾਰ ਬਖਸ਼ੇ ਨੇ। ਪੰਜ ਕਕਾਰ ਇਹ ਸਾਡਾ ਕਰਮ ਹੈ। ਪੰਜ ਕਕਾਰ ਜਿਹੜੀਆਂ ਪੰਜ ਬਾਣੀਆਂ ਨੇ ਇਹ ਸਾਡਾ ਮਨ ਦਾ ਕਰਮ ਹੈ, ਮਨ ਨੂੰ ਸ਼ਾਮਿਲ ਕਰਨਾ, ਮਨ ਨੂੰ ਸਾਫ਼ ਕਰਨ ਵਾਸਤੇ। ਪੰਜ ਹੀ ਬਾਣੀਆਂ ਨੇ, ਪੰਜ ਹੀ ਕਕਾਰ ਨੇ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਪੰਜਾਂ ਤੋਂ ਸ੍ਰਿਸ਼ਟੀ ਰਚਨਾ ਸ਼ੁਰੂ ਕੀਤੀ ਹੈ। ਪੰਜਾਂ ਤੱਤਾਂ ਦੀ ਕਾਇਆ ਬਣੀ ਹੈ। ਪੰਜ ਹੀ ਵਿਕਾਰ ਨੇ, ਕਾਮ ਕ੍ਰੋਧ ਲੋਭ ਮੋਹ ਆਦਿਕ। ਔਰ ਇਸੇ ਤਰ੍ਹਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਸਿੱਖ ਨੂੰ ਪੰਜ ਬਾਣੀਆਂ ਔਰ ਪੰਜ ਕਕਾਰ, ਪਹਿਲਾ ਕਕਾਰ ਤੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਨਾਲ ਹੀ ਬਖਸ਼ਿਆ, ਜਨਮ ਤੋਂ ਮਿਲਦਾ ਹੈ। ਕੇਸ਼ ਕੇਸਾਂ ਦਾ ਅਤਿਅੰਤ ਜ਼ਰੂਰੀ ਪਾਲਣ ਕਰਨਾ, ਉਸ ਕਿਉਂਕਿ ਹਰ ਇੱਕ ਧਰਮ ਹਰ ਇੱਕ ਚੀਜ਼ ਦੇ ਆਪੋ ਆਪਣੇ ਚਿੰਨ੍ਹ ਨੇ। ਉਸ ਪ੍ਰਕਿਰਤੀ ਨੇ ਜੋ ਵੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਸੰਸਾਰ ਤੇ ਰਚਨਾ ਰਚੀ ਹੈ, ਹਰ ਇੱਕ ਪ੍ਰਾਣੀ ਦੇ ਆਪਣੇ ਆਪਣੇ ਚਿੰਨ੍ਹ ਨੇ, ਆਪਣੀ ਪਛਾਣ ਹੈ। ਵੇਖ ਕੇ ਦੱਸਦਾਂਗੇ ਆਪਾਂ, ਇਹ ਘੋੜਾ ਹੈ, ਇਹ ਊਂਠ ਹੈ, ਇਹ ਬਲਦ ਹੈ, ਇਹ ਗਊ ਹੈ, ਇਹ ਮੱਝ ਹੈ, ਕਿਉਂਕਿ ਚਿੰਨ੍ਹ ਨੇ ਆਪੋ ਆਪਣੇ। ਪਰ ਫਿਰ ਉਹਨਾਂ ਦੇ ਵਿੱਚੋਂ ਵੀ ਚਿੰਨ੍ਹਾਂ ਦੇ ਵਿੱਚੋਂ ਫਿਰ ਉਹਨਾਂ ਦੇ ਨਰ ਤੇ ਨਦੀਨ ਦਾ ਫਰਕ ਹੈ, ਦੇਖ ਕੇ ਪਤਾ ਲੱਗ ਜਾਂਦਾ ਹੈ। ਸ਼ੇਰ ਨੂੰ ਦੇਖ ਕੇ ਪਤਾ ਲੱਗ ਜਾਂਦਾ ਹੈ, ਮੋਰ ਨੂੰ ਵੇਖ ਕੇ ਪਤਾ ਲੱਗ ਜਾਂਦਾ ਹੈ। ਔਰ ਇਸੇ ਤਰ੍ਹਾਂ ਮਨੁੱਖਾਂ ਦੇ ਵਿੱਚ ਵੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਕੇਸਾਂ ਦੀ ਦਾਤ ਸਭ ਨੂੰ ਬਖਸ਼ੀ ਹੈ। ਪਰ ਫਿਰ ਅੱਡੋ ਅੱਡੀ ਦੋ ਕੈਟਾਗਰੀਆਂ ਬਣਾਈਆਂ, ਮਨੁੱਖਾਂ ਦੇ ਦਾੜਾ ਮੂੰਹ ਤੇ ਹੈ, ਪਤਾ ਲੱਗਦਾ ਕਿ ਮਨੁੱਖ ਹੈ, ਬੀਬੀਆਂ ਦੇ ਨਹੀਂ ਪਤਾ ਲੱਗਦਾ ਬੀਬੀ ਹੈ। ਸੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਦਾਤ, ਇਹ ਜੇ ਕੇਸ ਸਾਡੀ ਗੁਰੂ ਕੀ ਮੋਹਰ, ਗੁਰੂ ਨੇ ਕਿਹਾ ਕੇਸ ਗੁਰੂ ਕੀ ਮੋਹਰ ਨੇ। ਪਰ ਕੱਲੇ ਕੇਸ ਵੀ ਗੁਰੂ ਕਹਿੰਦੇ, ਜੇ ਕੱਲੇ ਕੇਸਾਂ ਧਾਰੀ ਵੀ ਆ, ਜੇ ਬਾਕੀ ਚਾਰ ਕਕਾਰ ਧਾਰਨ ਨਹੀਂ ਕੀਤੇ, ਉਹ ਵੀ ਕਹਿੰਦੇ ਮੇਰਾ ਸਿੱਖ ਨਹੀਂ ਹੈ। ਕੇਸ ਧਾਰਨ ਦੇ ਨਾਲ ਹੀ ਸਿੱਖੀ ਨਹੀਂ ਹੁੰਦੀ ਹੈ। ਕੇਸ ਠੀਕ ਹੈ ਵੀ ਸਿੱਖੀ ਨਾਲ ਜ਼ਰੂਰੀ ਅੰਗ ਹੈ ਕੇਸ, ਕਿਉਂਕਿ ਜਿਵੇਂ ਬਾਕੀ ਦਸਤੋਂ ਦਾਤਾਂ ਦਿੱਤੀਆਂ ਨੇ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ, ਬਾਕੀ ਸਰੀਰ ਬਣਾਇਆ, ਕੇਸ ਵੀ ਨਾਲੇ ਬਣੇ ਨੇ। ਜਿਵੇਂ ਬਾਕੀ ਅੰਗਾਂ ਦਾ ਆਪਣਾ ਕੰਮ ਹੈ, ਕੋਈ ਕੇਸਾਂ ਦਾ ਵੀ ਆਪਣਾ ਕੰਮ ਹੈ। ਇੰਨੇ ਵਾਧੂ ਕੋਈ ਵਾਹਿਗੁਰੂ ਨੇ ਸਾਨੂੰ ਕੋਈ ਵਸਤੂ ਨਹੀਂ ਦਿੱਤੀ ਹੈ। ਇਸ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਦਾਤ ਹੈ, ਉਸ ਨੇ ਸਾਨੂੰ ਇਹ ਦਾਤ ਬਖਸ਼ੀ ਹੈ। ਔਰ ਜਿੰਨੇ ਵੀ ਇਹ ਭਾਰਤ ਵੰਡ ਚ ਰਿਸ਼ੀ ਮੁਨੀ ਹੋਏ ਨੇ, ਭਾਵੇਂ ਕਿਸੇ ਮਤ ਦੇ ਹੋਏ ਨੇ, ਸਭ ਕਿਸਾ ਤਾਰੀ ਜਟਾ ਜੂਟ ਹੋਏ ਨੇ। ਔਰ ਅੱਜ ਦੀ ਸਾਇੰਸ ਤੇ ਤੁਹਾਨੂੰ ਹੋਰ ਵੀ ਇਹਨਾਂ ਬਾਰੇ ਸਮਝ ਦੇਵੇਗੀ ਕਿ ਜਿੰਨਾ ਕਿਤੇ ਦੂਰ ਕਿਸੇ ਦੇ ਨਾਲ ਅੱਜ ਦੀ ਆਵਾਜ਼ ਨੂੰ ਮਿਲਣਾ ਮਿਲਾਉਣਾ ਹੈ, ਕੋਈ ਟੀਵੀ ਹੈ, ਕੋਈ ਰੇਡੀਓ ਹੈ, ਔਰ ਕੋਈ ਚਾਹੇ ਮੋਬਾਈਲ ਫੋਨ ਹੈ, ਉਹਨਾਂ ਸਾਰਿਆਂ ਨੂੰ ਏਰੀਆ ਦੀ ਲੋੜ ਪੈਂਦੀ ਹੈ। ਇੱਥੋਂ ਪਤਾ ਲੱਗਦਾ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਾਲ ਜੁੜਨ ਵਾਸਤੇ ਉਸ ਪਰਮਾਤਮਾ ਨੇ ਸਾਨੂੰ ਇਹ ਦਾਤ ਬਖਸ਼ੀ ਹੈ, ਜਿਹਦੇ ਰਾਹੀਂ ਸਾਨੂੰ ਉਹਦੇ ਨਾਲ ਮਿਲਾਪ ਹੋਣਾ। ਜਿੰਨੇ ਵੀ ਰਿਸ਼ੀ ਨੂੰ ਸਭ ਕੇਸਾ ਧਾਰੀ ਔਰ ਸਭ ਜਟਾ ਜੁਟ ਹੋਏ ਨੇ। ਇਹ ਵੱਖਰੀ ਗੱਲ ਹੈ ਕਿ ਵਿੱਚ ਉਹਨਾਂ ਦੇ ਰਹਿਤ ਤੇ ਪੂਰਾ ਕੋਈ ਨਾ ਉਤਰ ਸਕਿਆ, ਆਪਣੇ ਜੀਵਨ ਉਹ ਜਿਹੇ ਨਾ ਬਣਾ ਸਕੇ, ਪਰ ਜਿਤਨੇ ਵੀ ਹੋਏ ਸੰਸਾਰ ਵਿੱਚ ਸਭ ਜਟਾ ਜੁਟ ਕੇਸਾ ਧਾਰੀ ਹੋਏ ਨੇ। ਔਰ ਹੁਣ ਵੀ ਜਿਹੜੇ ਸਿਆਣੇ ਮਨੁੱਖ ਨੇ, ਬਹੁਤ ਸਾਰੇ ਇੰਜੀਨੀਅਰ ਸੀ, ਉਹ ਕਿਹੜੇ ਸਵਾਲ ਕੀਤਾ ਕਿ ਦਾਣਾ ਕਿਉਂ ਰੱਖੇ, ਉਹ ਕਹਿੰਦੇ ਤੇਰਾ ਸਵਾਲ ਇਹ ਗਲਤ ਰੱਖਿਆ ਨੂੰ ਕੋਈ ਮੁੱਲੇ, ਉਹ ਤਾਂ ਪਰਮਾਤਮਾ ਦੀ ਦਾਤ ਹੈ, ਮੇਰੇ ਆ ਗਿਆ, ਮੈਂ ਸਵਾਲ ਤੁਹਾਨੂੰ ਪੁੱਛਦਾ ਤੁਸੀਂ ਮੰਨਿਆ ਕਿਉਂ, ਇਹ ਮੇਰਾ ਦਾਣਾ ਰੱਖਣ ਦਾ ਮਤਲਬ ਤਾਂ ਹੁੰਦਾ ਕੋਈ ਖਰੀਦਿਆ ਹੁੰਦਾ, ਕਿੱਥੋਂ ਰੱਖਿਆ ਕੀ ਹੈ, ਪਰਮਾਤਮਾ ਨੇ ਮੇਰੇ ਮੂੰਹ ਤੇ ਆ ਗਿਆ, ਮੇਰੇ ਹੈ ਜੋ ਕੁਛ ਹੈ, ਕੇਸ ਵੀ ਹੈ, ਦਾੜਾ ਵੀ ਹੈ। ਪਰ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਕੇਸਾਂ ਬਾਰੇ ਮਹੱਤਤਾ ਦੱਸੀ ਹੈ ਕਿ ਕੇਸਾਂ ਦਾ ਆਦਰ ਸਤਿਕਾਰ ਕਰਨਾ, ਪਰ ਮੇਰੇ ਕੇਸਾਂ ਨਾਲ ਵੀ ਕੋਈ ਸਿੱਖੀ ਨਹੀਂ ਹੈ। ਮਹਾਰਾਜ ਨੇ ਕਹਿ ਦਿੱਤਾ, ਕੇਸ ਤਰੇ ਪਹੁਲ ਬਿਨ ਭੇਖੀ ਮੂਰਖ ਸਿੱਖ, ਕਹਿੰਦੇ ਅਮਰ ਬਾਕੀ ਚਾਰਕ ਕਾਰ ਧਾਰਨੇ ਕੀਤੇ ਹਨ, ਪਰ ਕੱਲਾ ਕੇਸਾ ਧਾਰੀ ਹੋ ਕੇ ਕਹਿੰਦੇ ਸਿੱਖ ਹਾਂ, ਮਹਾਰਾਜ ਕਹਿੰਦੇ ਮੂਰਖ ਹੈ, ਭੇਖੀ ਹੈ, ਨਮ ਦੱਸਣ ਨਾ ਹਿੱਤ ਹੈ। ਮਹਾਰਾਜ ਕਹਿੰਦੇ ਮੇਰਾ ਨੂੰ ਦੱਸ ਨਹੀਂ ਸਕਦਾ ਕਦੇ ਵੀ, ਪਾਪੀ ਤਿਆਗੇ ਭੇਖੇ ਨੇ, ਇਹਦੀ ਭੇਖੀ ਨੂੰ ਮੈਂ ਕਦੇ ਵੀ ਦੱਸਣ ਨਹੀਂ ਦਿੰਦਾ ਮਹਾਰਾਜ ਕਹਿੰਦੇ, ਕਿਉਂਕਿ ਜੋ ਅਮਰ ਦੀ ਦਾਤ ਬਾਕੀ ਚਾਰ ਕਕਾਰ ਨਹੀਂ ਲੈਣਾ ਕੀਤੇ, ਪੂਰੇ ਚਿੰਨ੍ਹ ਜਾਣਾ ਕੀਤੇ, ਇਹਦਾ ਤੁਸੀਂ ਹੁਣ ਵੀ ਵੇਖੋਗੇ ਕਿ ਫੌਜ ਵਿੱਚ ਹੈ, ਜੋ ਉਸਦੇ ਨਿਯਮ ਨੇ ਜੋ ਸਟਾਰ ਨੇ ਜੇ ਅਫਸਰ ਨਹੀਂ ਲਾਉਂਦਾ ਹੈ ਤਾਂ ਉਹਦਾ ਅਫਸਰ ਜਿਹੜਾ ਹੈ ਉਹ ਉਹਨੂੰ ਸਸਪੈਂਡ ਨਹੀਂ ਕਰ ਸਕਦਾ। ਤਾਂ ਇਸ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਦਾਤ ਕੇਸ ਸਾਡੇ ਉਸ ਅਕਾਲ ਪੁਰਖ ਨੇ ਬਖਸ਼ੇ, ਫਿਰ ਗੁਰੂ ਨੇ ਸਾਨੂੰ ਅਮਰ ਦੀ ਦਾਤ ਬਖਸ਼ ਕੇ ਸਾਨੂੰ ਪੰਜ ਕਕਾਰਾਂ ਨਾਲ ਮਹਾਰਾਜ ਸੱਚੇ ਪਾਤਸ਼ਾਹ ਨੇ ਨਵਾਜਿਆ। ਫਿਰ ਕੇਸਾਂ ਦੀ ਸਫਾਈ ਵਾਸਤੇ ਕੰਘਾ, ਕਿਉਂਕਿ ਕੰਘਾ ਵੀ ਜ਼ਰੂਰੀ ਸੀ ਕੇਸਾਂ ਦੀ ਸਫਾਈ ਕਰਨੀ ਹੈ। ਔਰ ਕਈ ਲੋਕ ਸਵਾਲ ਵੀ ਕਰਦੇ ਨੇ, ਇਹ ਮਹਾਰਾਜ ਸੱਚੇ ਪਾਤਸ਼ਾਹ ਆਪੇ ਸਾਨੂੰ ਦੱਸ ਗਏ। ਬਹੁਤ ਬੰਦੇ ਸਵਾਲ ਕਰਨਗੇ ਵੀ ਜੇ ਕੇਸ ਰੱਖਣੇ ਹੈ ਫਿਰ ਸਿੱਖ ਨਹੁੰ ਕਿਉਂ ਮੁੰਨਦੇ ਨੇ, ਨਹੁੰ ਕਿਉਂ ਕੱਟਦੇ ਨੇ, ਕਿਉਂਕਿ ਨਹੁੰ ਕੱਟੇ ਜਾਂਦੇ ਨੇ। ਜੇ ਨਹੁੰ ਕੱਟੇ ਜਾ ਸਕਦੇ ਨੇ ਫਿਰ ਕੇਸ ਵੀ ਕਿਉਂ ਨਹੀਂ ਕੱਟੇ ਜਾ ਸਕਦੇ, ਐਸੇ ਸਵਾਲ ਵੀ ਕਰਦੇ ਨੇ ਅਣਮਤੀ ਲੋਕ। ਪਰ ਗੁਰੂ ਦੇ ਪਿਆਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਉੱਤਰ ਪਹਿਲੇ ਹੀ ਹੈ, ਗੁਰੂ ਸਾਹਿਬ ਦਾ ਹੁਕਮ ਹੈ ਕੰਘਾ ਦੋ ਵੇਲੇ ਕਰਨਾ, ਕੰਘਾ ਦੋਨੋਂ ਵਕਤ ਕਰ ਪਾਗ ਚੁਣੇ ਕਰ ਬੰਧ ਹੀ। ਮਹਾਰਾਜ ਨੇ ਪਹਿਲੇ ਹੁਕਮ ਰਹਿਤਨਾਮੇ ਤੇ ਬਚਨ ਆ ਗਏ ਕਿ ਕੰਘਾ ਦੋਨੋਂ ਵੇਲੇ ਕਰਨਾ, ਇਹਦਾ ਮਤਲਬ ਹੀ ਇਹੀ ਹੈ ਕਿ ਮੁਰਦਾ ਕੇਸ ਹੈ ਜਿਹੜਾ ਉਹ ਨਿਕਲ ਜਾਵੇ ਕੰਘੇ ਨਾਲ, ਜਿਹੜਾ ਮੁਰਦਾ ਕੇਸ ਹੈ, ਕਿਉਂਕਿ ਕੇਸ ਮੁਰਦਾ ਹੁੰਦੇ ਰਹਿੰਦੇ ਨੇ, ਨਵੇਂ ਪੈਦਾ ਹੁੰਦੇ ਰਹਿੰਦੇ ਨੇ, ਨਵਿਆਂ ਦੀ ਸੰਭਾਲ ਹੋਵੇ ਮੁਰਦਾ ਨਿਕਲ ਜਾਣ ਕੇਸ। ਪਰ ਮਹਾਰਾਜ ਨੇ ਕੰਘਾ ਦਾ ਹੁਕਮ ਕੀਤਾ ਕਿਉਂਕਿ ਪਹਿਲੇ ਰਿਸ਼ੀ ਮੁਨੀ ਕੰਘਾ ਨਹੀਂ ਕਰਦੇ ਸੀ, ਸਗੋਂ ਜਟਾਂ ਕੇਸਾਂ ਚ ਕੇਸ ਬਚ ਕੇ ਬਹੁਤ ਵੱਡੀਆਂ ਵੱਡੀਆਂ ਜਟਾਂ ਬਣ ਜਾਂਦੀਆਂ ਸੀ। ਮਹਾਰਾਜ ਨੇ ਕਹਿਤਾ, ਮੇਰੇ ਜਤਨ ਨਾ ਜਟਾ ਸੀ ਧਾਰ ਹਾਂ, ਨਾ ਮੁੰਦਰ ਕਾ ਸਵਾਰ ਹਾਂ, ਮੈਂ ਜਟਾਂ ਨਹੀਂ ਰੱਖਣੀਆਂ ਹੈ, ਮੈਂ ਭਾਰ ਨਹੀਂ ਰੱਖਣਾ, ਮੁਰਦਾ ਕੇਸਾਂ ਨੂੰ ਚੁੱਕੀ ਕਰਨਾ, ਇਹ ਵੀ ਕੰਮ ਨਹੀਂ ਮੇਰਾ। ਦੋਨੇ ਵੇਲੇ ਕੰਘਾ ਕਰਨ ਦਾ ਮਤਲਬ ਹੈ ਕਿ ਜੋ ਮੁਰਦਾ ਕੇਸ ਹੈ ਉਹਦੇ ਵਿੱਚੋਂ ਨਿਕਲ ਜਾਵੇ, ਔਰ ਜਿਹੜੇ ਨਵੇਂ ਤਾਜ਼ੇ ਪੈਦਾ ਹੁੰਦੇ ਨੇ ਉਹ ਸਾਡੇ ਲਈ ਸੰਭਾਲ ਹੋਵੇ। ਇਸੇ ਤਰ੍ਹਾਂ ਜੋ ਨਹੁੰ ਵੀ ਹੈ ਉਹ ਕੱਟੇ ਹੀ ਮੁਰਦਾ ਜਾਊਗਾ, ਜਿਹਦੇ ਵਿੱਚ ਖੂਨ ਹੈ ਜਿਹੜਾ ਅਜੇ ਜਿਉਂਦਾ ਉਹ ਤਾਂ ਕੱਟੋਗੇ ਸੰਤ ਹੋਵੇਗਾ, ਕੱਟੇ ਨਹੀਂ ਜਾਂਦਾ, ਉਹ ਵੀ ਕੱਟਣ ਦਾ ਕਿ ਮੁਰਦਾ ਨਹੁੰ ਵੀ ਨਹੀਂ ਰੱਖਣਾ ਤੇ ਮੁਰਦਾ ਕੇਸ ਵੀ ਨਹੀਂ ਰੱਖਣਾ। ਇਹ ਸਿੱਖ ਨੂੰ ਇਹ ਵੀ ਹੈ ਕਿ ਦੋਨੇ ਵੇਲੇ ਕੰਘਾ ਕਰਨ ਦਾ ਮਤਲਬ ਇਹੋ ਹੀ ਹੈ ਕਿ ਉਹਦਾ ਮੁਰਦਾ ਕੇਸ ਦੇ ਵਿੱਚ ਨਾ ਰਹੇ, ਸਫਾਈ ਰਹੇ। ਸੋ ਇਸ ਕਰਕੇ ਕੰਘੇ ਦੀ ਦਾਤ ਮਹਾਰਾਜ ਨੇ ਬਖਸ਼ਿਸ਼ ਕੀਤੀ ਔਰ ਨਾਲ ਪ੍ਰਤੱਖਤਾ ਕੀਤੀ ਕਿ ਕਿਤੇ ਕਿਸੇ ਵੇਲੇ ਸਿੱਖ ਆਲਤੀਆਂ ਕਰ ਜਾਵੇ ਤੇ ਕੰਘਾ ਨਾ ਹੀ ਰੱਖਿਆ ਹਰ ਟਾਈਮ ਹਰ ਸਮੇਂ, ਕਿਉਂਕਿ ਮਨ ਦਾ ਸੁਭਾਅ ਹੈ, ਤੁਸੀਂ ਕਦੇ ਪਰ ਜਾ ਕੇ ਮਿਲ ਲਓ, ਜਿਹੜਾ ਕੰਮ ਤੁਸੀਂ ਰੁਟੀਨ ਚ ਕਰਦੇ ਜਾਓਗੇ ਨਾ ਕਰਦੇ ਜਾਓਗੇ, ਔਰ ਜੇ ਤੁਸੀਂ ਇੱਕ ਦਿਨ ਛੱਡ ਦੋਗੇ ਦੂਜਾ ਦਿਨ ਛੱਡ ਦੋਗੇ, ਫਿਰ ਕਦੇ ਤੀਜਾ ਵੀ ਛੱਡ ਦੋਗੇ। ਨਿਤਨੇਮ ਉਹੀ ਵਿਸਰਦੇ ਨੇ ਬੰਦੇ ਜਿਹੜੇ ਇਹ ਝਿਲਮਟ ਕਰਦੇ ਨੇ ਕਿ ਅੱਜ ਕਰ ਲਿਆਂਗੇ, ਚਲੋ ਚਾਹ ਪੀ ਕੇ ਕਰ ਲਾਂਗੇ, ਚਾਹ ਤੋਂ ਬਾਅਦ ਰੋਟੀ ਨਾਲ ਕਰ ਲਾਂਗੇ, ਰੋਟੀ ਤੋਂ ਬਾਅਦ ਸ਼ਾਮ ਨੂੰ ਕਰਨਾ ਹੀ ਸ਼ਾਮ ਨੂੰ ਰਹਿ ਜਾਂਦੇ। ਇਸੇ ਕਰਕੇ ਨਿਯਮ ਬਣਾਏ ਨੇ ਕਿ ਜਿਹੜਾ ਨਿਯਮ ਨਾਲ ਕਰੇਗਾ, ਜਿੰਨਾ ਬਾਣੀ ਪੜ੍ਹੇ ਨਿਯਮ ਨਾਲ ਪੜ੍ਹੇਗਾ, ਉਨਾ ਜ਼ਿਆਦਾ ਰੋਜ਼ ਰੁਟੀਨ ਬਣਿਆ ਰਹੇਗਾ ਤੇ ਚਾਹ ਹੋਵੇਗਾ ਪੜ੍ਹ ਕੇ ਵੀ ਲੰਗਰ ਪਾਣੀ ਛਕਾਂ। ਮਹਾਰਾਜ ਨੇ ਚੁਸਤ ਬਣਾਇਆ ਸਿੱਖ ਨੂੰ, ਭਾਈ ਕੰਘਾ ਨਾਲ ਹੀ ਰੱਖਣਾ, ਹਰ ਵੇ ਤੇਰਾ ਇੱਕ ਕਾਰ, ਇਹ ਨਾਲ ਹਰ ਵੇ ਹੋਣਾ ਚਾਹੀਦਾ। ਤੇ ਇਸੇ ਕਰਕੇ ਫਿਰ ਤੀਜਾ ਕਕਾਰ ਮਹਾਰਾਜ ਨੇ ਕੜਾ, ਪਹਿਲੀ ਗੱਲ ਤੇ ਕੜਾ ਮਹਾਰਾਜ ਦਾ ਹੁਕਮ ਹੈ ਸੱਜੇ ਹੱਥ ਪਾਓ, ਸਰਬ ਲੋਹਦਾ ਹੋਵੇ। ਇਹਦੇ ਵਿੱਚ ਵੀ ਮਹਾਰਾਜ ਨੇ ਬੜਾ ਵਿਗਿਆਨ ਵੀ ਰੱਖਿਆ ਔਰ ਇਹਦੇ ਕੋਈ ਆਪਣੇ ਗੁਣ ਵੀ ਹੈਗੇ ਕਿ ਇੱਕ ਤੇ ਜੇ ਵੀ ਕੋਈ ਮਾੜਾ ਕੰਮ ਕਰਨਾ ਬੰਦੇ ਨੇ, ਬਹੁਤਾ ਸੱਜੇ ਹੱਥ ਨਾਲ ਕਰੇਗਾ, ਨਿਗਾਹ ਪਵੇ ਮੇਰੇ ਗੁਰੂ ਦਾ ਚਿੰਨ੍ਹ, ਮੇਰੇ ਗੁਰੂ ਦਾ ਕੜਾ ਪਾਇਆ ਹੋਇਆ, ਮੈਂ ਕੰਮ ਨਾ ਮਾੜਾ ਕਰਾਂ ਤਾਂ ਕਿ ਗੁਰੂ ਚੇਤੇ ਆਵੇ। ਪਰ ਦੂਜਾ ਇਹ ਕੜੇ ਦੇ ਨਾਲ ਇਹ ਕੋਈ ਬੁਰੀਆਂ ਰੂਹਾਂ ਦਾ ਅਸਰ ਨਹੀਂ ਹੁੰਦਾ ਬੰਦਿਆਂ ਤੇ। ਅੱਜ ਕੱਲ੍ਹ ਤੁਸੀਂ ਦੇਖੋਗੇ ਕੜੇ ਬਿਨਾਂ ਸਿੱਖਾਂ ਤੋਂ ਦੂਜੇ ਹੀ ਪਾ ਕੇ ਰੱਖਦੇ ਨੇ, ਉਹ ਕੜਾ ਪਾ ਕੇ ਰੱਖਣਗੇ, ਕਿਉਂ ਦੁਨੀਆਂ ਚ ਕਈ ਐਸੀਆਂ ਰੂਹਾਂ ਵੀ ਨੇ ਜਿਹੜੀਆਂ ਬੁਰੀਆਂ ਰੂਹਾਂ, ਜਿਹਨਾਂ ਦੀ ਗਤੀ ਨਹੀਂ ਹੁੰਦੀ, ਕਲਿਆਣ ਨਹੀਂ ਹੁੰਦੀ, ਉਹ ਕਈ ਵਾਰੀ ਲੋਕਾਂ ਨੂੰ ਇਸ ਦਾ ਦੁੱਖ ਵੀ ਦਿੰਦੀਆਂ ਨੇ ਕਿ ਚੰਗੀਆਂ ਰੂਹਾਂ ਵੀ ਨੇ ਜਿਹੜਾ ਜਿਹਨਾਂ ਜਨਮ ਨਹੀਂ ਮਿਲਦਾ, ਉਹ ਮਹਾਂਪੁਰਸ਼ਾਂ ਦੇ ਕਈਆਂ ਦੇ ਨਾਲ ਉਹਨਾਂ ਨੂੰ ਸਹਾਇਤਾ ਵੀ ਕਰਦੀਆਂ ਨੇ। ਪਰ ਇਸ ਕਰਕੇ ਉਹਨਾਂ ਦੇ ਨਾਲ ਕੋਈ ਕਿਸੇ ਦਾ ਮੰਤਰ ਜੰਤਰ ਨਹੀਂ ਚੱਲਦਾ ਕਰੇ ਨਾਲ, ਜਿਹੜੇ ਕੋਈ ਦੂਜੇ ਅਨੁਮਤੀਆਂ ਵਾਲੇ ਕੋਈ ਐਸੇ ਮੰਤਰ ਜੰਤਰ ਕਰਕੇ ਕਿਸੇ ਦਾ ਬੁਰਾ ਕਰਨ। ਜਿਹਦੇ ਕੜਾ ਪਾਇਆ ਹੈ, ਉਹਦੇ ਕੜੇ ਦੀ ਵਸਤੂ ਪਾਈ ਹੈ, ਪਰ ਲੋਹਾ ਕਿਰਪਾਨ ਪਾਈ ਹੈ, ਉਹਦੇ ਉੱਤੇ ਕੋਈ ਐਸਾ ਮੰਤਰ ਜੰਤਰ ਨਹੀਂ ਚੱਲਦਾ ਹੈ। ਮਹਾਰਾਜ ਨੇ ਸਾਨੂੰ ਇਹ ਕੜਾ ਬਖਸ਼ਿਸ਼ ਕੀਤਾ ਹੈ ਕਿ ਭਾਈ ਤੂੰ ਤੇਰਾ ਹੱਥ ਕੜਿਆ ਰਹੇ ਔਰ ਤੈਨੂੰ ਇਹ ਬੰਧਨ ਹੈ ਕਿ ਤੂੰ ਮਾੜਾ ਕਰਮ ਨਹੀਂ ਕਰਨਾ, ਇਹ ਗੁਰੂ ਕੇ ਬੰਧਨ ਚ ਬੰਨਿਆ ਰਹੇ। ਇਸ ਕਰਕੇ ਸਤਿਗੁਰੂ ਮਹਾਰਾਜ ਨੇ ਕੜੇ ਦੀ ਬਖਸ਼ਿਸ਼ ਕੀਤੀ ਹੈ। ਕਿਰਪਾਨ ਸ਼ਸਤਰ ਵੀ ਹੈ ਕਿ ਤੁਹਾਡੀ ਰੱਖਿਆ ਕਰਨ ਵਾਸਤੇ ਮਹਾਰਾਜ ਨੇ ਕਹਿਤਾ ਕਿਰਪਾਨ ਪਾਨ ਧਾਰੀਆਂ ਕਰੋੜ ਪਾਪ ਧਾਰੀਆਂ, ਕਰੋੜਾਂ ਪਾਪਾਂ ਨੂੰ ਤਾਰਨ ਵਾਲੀ ਹੈ ਕਿਰਪਾਨ। ਇਸ ਕਰਕੇ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੋੜਨ ਵਾਸਤੇ, ਕਿਉਂਕਿ ਜਿੱਥੇ ਕੋਈ ਵਸਤੂ ਮਹਿੰਗੀ ਹੋਵੇਗੀ, ਕੀਮਤੀ ਵਸਤੂ ਹੋਵੇਗੀ, ਉਹਦੀ ਰਾਖੀ ਕਰਨੀ ਵੀ ਜ਼ਰੂਰੀ ਹੈ। ਜੈਸੇ ਅਸੀਂ ਬਾਹਰਲੇ ਧਨ ਦੀ ਰਾਖੀ ਕਰਦੇ ਹਾਂ, ਐਸੇ ਸਾਡਾ ਜਿਹੜਾ ਨਾਮ ਰੂਪੀ ਧਨ ਹੈ ਇਹਦੀ ਵੀ ਰੱਖਿਆ ਕਰਨੀ ਬਾਰੇ ਦੱਸੀ ਹੈ ਕਿ ਜਿਹੜਾ ਕਮਾਈ ਨਹੀਂ ਕਰਨੀ, ਰੱਖਿਆ ਵੀ ਕਰਨੀ ਅਤਿ ਜ਼ਰੂਰੀ ਹੈ। ਜੇ ਰੱਖਿਆ ਨਹੀਂ ਕਰਦੇ ਤੇ ਮਹਾਰਾਜ ਕਹਿੰਦੇ ਫਿਰ ਸੂਰੀ ਉੱਪਰ ਖੇਲਣਾ, ਗਿਰਿਆ ਤਾਂ ਠਾਰ ਨਾ ਹੈ, ਕਹਿੰਦੇ ਫਿਰ ਸੂਰੀ ਦੀ ਖੇਡ ਹੈ, ਫਿਰ ਜੇ ਡਿੱਗਦਾ ਕੋਈ ਥਾਂ ਨਹੀਂ ਹੈ। ਪਰ ਮਹਾਰਾਜ ਕਹਿੰਦੇ ਇਹਦੀ ਵੀ ਦਿਲ ਦਰਵਾਨੀ ਜੋ ਕਰੇ, ਮਹਾਰਾਜ ਨੂੰ ਕਹਿੰਦੇ ਨੇ, ਕਹਿੰਦੇ ਦਿਲ ਦੀ ਦਰਵਾਨੀ, ਦਿਲ ਦਾ ਪਰਾਂ ਰੱਖਣਾ, ਆਪਣੇ ਮਨ ਤੇ ਪਰਾਂ ਰੱਖਣਾ, ਕੰਟਰੋਲ ਰੱਖਣਾ। ਦਿਲ ਦਰਵਾਨੀ ਜੋ ਕਰੇ ਦਰਵੇਸੀ ਸੁਖਰਾਸ, ਕਹਿੰਦਾ ਉਹ ਦਰਵੇਸ਼ ਹੈ, ਉਹ ਸੰਤ ਹੈ, ਉਹ ਮਹਾਤਮਾ ਹੈ। ਜਿਹੜਾ ਦਰਵੇਸੀ ਉਹ ਹੈ ਜਿਹੜਾ ਆਪਣੇ ਦਿਲ ਤੇ ਪੜਾ ਦਿੰਦਾ, ਆਪਣੇ ਮਨ ਤੇ ਪੜਾ ਦਿੰਦਾ, ਔਰ ਜਿਹੜਾ ਆਪਣੇ ਕਾਮ ਆਦਿਕ ਚੋਰਾਂ ਨੂੰ ਉੱਥੋਂ ਬਣਨ ਤੋਂ ਰੋਕਦਾ। ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ, ਮਹਾਰਾਜ ਕਹਿੰਦੇ ਜਿਹੜਾ ਆਪਣੇ ਦਿਲ ਤੇ ਪੜਾ ਦਿੰਦਾ, ਆਪਣੇ ਦਿਲ ਤੇ ਪੜਾ ਦੇਣ ਵਾਸਤੇ ਸਾਨੂੰ ਉਹ ਜਿਹੜਾ ਨਾਮ ਰੂਪੀ ਤਨ ਹੈ ਉਹਦੀ ਰੱਖਿਆ ਵਾਸਤੇ ਵੀ ਪੰਜ ਕਾਰਨ ਮਹਾਰਾਜ ਦੇ ਬਾਹਰੋਂ ਵੀ ਪੰਜ ਕੰਮ ਸੰਤਨਾ ਕੀਤੇ ਨੇ। ਇਸੇ ਤਰ੍ਹਾਂ ਮਹਾਰਾਜ ਨੇ ਫਿਰ ਕਛਹਿਰਾ ਮਹਾਰਾਜ ਬਖਸ਼ਿਸ਼ ਕੀਤਾ ਸਿੱਖ ਨੂੰ ਕਿ ਇੱਕ ਤਾਂ ਐਸਾ ਪਰਦਾ ਕੋਈ ਨਹੀਂ ਹੈ। ਪੁਰਾਣਾ ਇਤਿਹਾਸ ਪੜ੍ਹ ਕੇ ਦੇਖੋ, ਰਾਜੇ ਨਲ ਦੇ ਇਤਿਹਾਸ ਵਿੱਚ ਗੱਲ ਲਿਖੀ ਹੋਈ ਹੈ, ਕਦੇ ਪੜ੍ਹਨਾ। ਔਰ ਉਹਦੇ ਵਿੱਚ ਚੰਪੂ ਨਲ ਨਾਮ ਕਿਤਾਬ ਦਾ ਨਾਂ ਹੈ, ਉਹ ਜਿਹੜਾ ਗ੍ਰੰਥ ਲਿਖਿਆ ਚੰਪੂ ਨਲ, ਉਹਦੇ ਵਿੱਚ ਲਿਖਿਆ ਵੀ ਕਿ ਰਾਜੇ ਨਲ ਦੀ ਫੌਜ ਵਿੱਚ ਇਹ ਹੁਕਮ ਸੀ ਕਿ ਜਿੱਥੇ ਵਰਦੀ ਦੇ ਨਾਲ ਕਛਹਿਰਾ ਜ਼ਰੂਰ ਹੋਵੇ। ਇਹ ਬੜਾ ਪਰਦੇ ਦਾ ਚਿੰਨ੍ਹ ਹੈ ਸਭ ਤੋਂ, ਔਰ ਦੂਜਾ ਆਪਣੀ ਆਣ ਇੱਜ਼ਤ ਜੱਜ ਸਾਹਿਬ ਦੀ ਨਿਸ਼ਾਨੀ ਵੀ ਹੈ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤਾ, ਕਹਿੰਦੇ ਜਦੋਂ ਹਨੂੰਮਾਨ ਨੇ ਬਹੁਤ ਵੱਡਾ ਕੰਮ ਕੀਤਾ ਨਾ ਰਾਮ ਚੰਦਰ ਦਾ, ਸੀਤਾ ਦਾ ਖਬਰ ਲੈ ਕੇ ਆਇਆ, ਅਸ਼ੋਕ ਬਾਗ ਨੂੰ ਸਾੜ ਕੇ ਆਇਆ, ਰਾਮ ਦਾ ਨੁਕਸਾਨ ਕਰਕੇ ਆਇਆ, ਤਾਂ ਖੁਸ਼ੀ ਚ ਆ ਕੇ ਜਦੋਂ ਮੁੜ ਕੇ ਆਇਆ, ਸੀਤਾ ਵਾਪਸ ਆ ਗਈ ਔਰ ਕਹਿੰਦੇ ਫਿਰ ਸੀਤਾ ਨੇ ਤਾਂ ਉਹਨੂੰ ਇੱਕ ਮੋਤੀਆਂ ਦਾ ਹਾਰ ਦਿੱਤਾ, ਪਰ ਮੋਤੀਆਂ ਦਾ ਹਾਰ ਉਹਨੇ ਲਿਆ, ਮਾਰਾ ਲਈ, ਉਹਨੇ ਪੱਥਰ ਚੁੱਕਿਆ, ਮੋਤੀ ਭੰਨੇ, ਦੇਖੇ ਵਿੱਚ ਕਹਿੰਦਾ ਰਾਮ ਤੇ ਕਿਤੇ ਹੈ ਨੀ, ਦੂਜਾ ਭੰਨਿਆ, ਤੀਜਾ ਭੰਨਿਆ, ਸਾਰੇ ਮੋਤੀ ਭੰਨਦੇ। ਉਹ ਦੇਖਣ ਵਾਲੇ ਕਹਿੰਦੇ ਤੂੰ ਪਤਾ ਹੀ ਨੀ ਬਾਂਦਰਿਆ ਬਾਂਦਰਾਂ ਵਾਲੀ ਅਕਲ ਹੈ ਨਾ, ਕਹਿੰਦੇ ਇਹਨੇ ਕੀਮਤੀ ਮੋਤੀ, ਕਹਿੰਦਾ ਕੀਮਤ ਕਰਦੀ ਕਿਸੇ ਰਾਮ ਹੈ, ਇਹਨਾਂ ਕੀਮਤ ਦਾ ਕੀ ਮਤਲਬ ਹੈ। ਰਾਮ ਚੰਦਰ ਨੇ ਕਹਿੰਦੇ ਕਛਹਿਰਾ ਦਿੱਤਾ, ਗੁਰੂ ਗ੍ਰੰਥ ਸਾਹਿਬ ਜੀ ਬਚਨਾਉਂਦੇ ਨੇ, ਦਾਦੀ ਦੇ ਲੰਕਾ ਗੜ ਉਪਾਰੀ ਦੇ ਰਾਵਣ ਬਣ ਤਲੋਚਨ ਦਾ ਭਗਤ ਦਾ ਸ਼ਬਦ ਹੈ। ਦਾਦੀ ਲੈ ਲੰਕਾ ਘਰ, ਉਪਾਰੀ ਲੈ ਰਾਵਣ ਬਨ, ਸਲ ਬਿਸਲਿਆਨ ਤੋਫੀ ਲੈ ਹਰੀ। ਕਹਿੰਦੇ ਹਰੀ ਰਾਮ ਚੰਦਰ ਨੂੰ ਜੋ ਸਲ ਹੋ ਗਿਆ ਸੀ ਸੀਤਾ ਦੇ ਵਿਛੋੜੇ ਦਾ, ਰਾਮ ਚੰਦਰ ਨੂੰ ਜੋ ਦੁੱਖ ਹੋ ਗਿਆ ਸੀ ਭਾਈ ਦੇ ਮੂਰਛਾ ਆਉਣ ਦਾ, ਬੇਸੁਰਤ ਹੋਣ ਦਾ, ਬੇਹੋਸ਼ ਹੋਣ ਦਾ, ਔਰ ਮਨ ਦਾ ਖਦਸ਼ਾ ਸੀ, ਉਹਨਾਂ ਦੁਆ ਨੇ ਵਿਚਾਰਾ ਕੀਤਾ ਉਹਨੂੰ ਬਚਾਉਣ ਵਾਸਤੇ। ਉਸ ਵਾਸਤੇ ਸੰਜੀਵਨੀ ਬੂਟੀ ਲਿਆਈ, ਵੈਦ ਨੇ ਕਿਹਾ ਫਲਾਣੇ ਪਹਾੜ ਤੇ ਹੈ, ਉੱਥੋਂ ਚੁੱਕ ਕੇ ਬੂਟੀ ਲੈ ਕੇ ਆਇਆ, ਸੀਤਾ ਨੂੰ ਉੱਥੋਂ ਖਬਰ ਲੈ ਕੇ ਆਇਆ, ਔਰ ਦਾਦੀ ਨੇ ਲੰਕਾ ਗੜ, ਸਾਰੀ ਲੰਕਾ ਗੜ ਨੂੰ ਫੂਕਣਾ ਕੀਤਾ ਅੱਗ ਲਾ ਕੇ। ਉਪਾਰੀ ਨੇ ਰਾਵਣ ਬਣ, ਰਾਵਣ ਦਾ ਅਸ਼ੋਕ ਬਾਗ ਜਿਹੜਾ ਮੰਨਿਆ ਪਰਮੰਨਿਆ ਇੰਦਰ ਦੇ ਬਾਗ ਦੇ ਡਿੱਗ ਤੇ ਸੋਹਣਾ ਸੁੰਦਰ ਸੀ, ਉਹ ਸਾਰਾ ਪੁੱਟ ਕੇ ਨਾ ਕੀਤਾ। ਔਰ ਸਲ ਬੇ ਸਲਿਆਨ ਤੋਖੀ ਲੈ ਹਰੀ, ਸੰਜੀਵਨੀ ਬੂਟੀ ਲਿਆ ਕਰਕੇ ਉਹਦਾ ਜਿਹੜਾ ਦੁੱਖ ਸੀ ਦੂਰ ਕੀਤਾ, ਰਾਮ ਚੰਦਰ ਨੂੰ ਖੁਸ਼ ਕੀਤਾ। ਕਹਿੰਦੇ ਕਰਮ ਕਰ ਪਿਛੌਟੀ ਨੂੰ ਪੀਟ ਤਰੀ, ਕਹਿੰਦੇ ਫਿਰ ਉਹਨੂੰ ਮਿਲੀ ਕੀ ਉਹਦਾ ਰੁਪਏ, ਰਾਮ ਚੰਦਰ ਨੇ ਕਸ਼ਹਿਰਾ ਦਿੱਤਾ। ਕਹਿੰਦੇ ਹਨੂੰਮਾਨ ਨੇ ਬੜੇ ਸਤਿਕਾਰ ਨਾਲ ਨਿਵਾਜ ਕੇ ਪਾਇਆ, ਉਹਨੂੰ ਰੱਖਿਆ ਕਿ ਮੇਰੇ ਰਾਮ ਦੀ ਨਿਸ਼ਾਨੀ ਹੈ, ਮੇਰੀ ਜਸ ਦੀ ਨਿਸ਼ਾਨੀ ਹੈ। ਇਹ ਵੱਖਰੀ ਗੱਲ ਹੈ ਕਿ ਅੱਜ ਹਿੰਦੂ ਲੋਕ ਸਨਾਤਨੀ ਲੋਕ ਉਹ ਗੱਲਾਂ ਭੁੱਲ ਗਏ, ਹਨੂੰਮਾਨ ਦੀਆਂ ਜੋ ਉਹਨੂੰ ਦਿੱਤੀਆਂ ਸੀ ਉਹ ਕਸ਼ਹਿਰੇ ਦੇ ਤਿਆਗੀ ਹੋ ਗਏ, ਹੌਲੀ ਹੌਲੀ ਆਪਣੇ ਕਰਮਾਂ ਤੋਂ ਬੱਚੇ ਚਲੇ ਗਏ, ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਫਿਰ ਉਹ ਕਸ਼ਹਿਰਾ ਬਖਸ਼ਿਸ਼ ਕੀਤਾ, ਸਿੱਖ ਧਰਮ ਦੇ ਕੋਲੇ ਦਾਤ ਗੁਰੂ ਦੀ ਬਖਸ਼ੀ ਨਹੀਂ ਹੈ। ਸੋ ਇਹ ਸਾਡਾ ਕਰਮ ਹੈ ਕਿ ਪੰਜਾਂ ਕਕਾਰਾਂ ਨੂੰ ਧਾਰ ਕੇ ਰੱਖਣਾ। ਮੈਂ ਬੇਨਤੀ ਕਰਿਆ ਕਿ ਜਿੰਨਾ ਚਿਰ ਸਾਡਾ ਕਰਮ ਦੇ ਨਹੀਂ ਹੁੰਦਾ ਹੈ, ਸਾਡਾ ਕਰਮ ਨਹੀਂ ਪੱਕਾ ਹੁੰਦਾ, ਉਹਨਾਂ ਚਿਰ ਅਗਲਾ ਜਿਹੜਾ ਸਾਡੀ ਯਾਤਰਾ ਸ਼ੁਰੂ ਨਹੀਂ ਹੁੰਦੀ ਹੈ, ਕਿਉਂਕਿ ਯਾਤਰਾ ਸਾਡੀ ਕਰਮ ਤੋਂ ਸ਼ੁਰੂ ਹੋਣੀ ਹੈ। ਇਹੋ ਹੀ ਦੱਸ ਰਹੀ ਹੈ ਗੁਰਬਾਣੀ ਸਾਨੂੰ, ਹਰ ਪਹਿਲੀ ਲਾ ਪ੍ਰਗਤੀ ਕਰਨ ਦੜਾਇਆ ਬਲਰਾਮ ਜੀਓ, ਬਾਣੀ ਬ੍ਰਹਮਾ ਵੇਦ ਧਰਮ ਦੇੜੋ। ਫਿਰ ਕੀ ਕਰਨਾ, ਜੋ ਬ੍ਰਹਮ ਬਾਣੀ ਹੈ, ਵੇਦ ਅਰਥ ਗਿਆਨ ਦੀ ਬਾਣੀ, ਉਹ ਵੇਦ ਨਹੀਂ ਜਿਹਨਾਂ ਵੇਦਾਂ ਦੇ ਵਿੱਚ ਮੈਂ ਪਹਿਲਾਂ ਹੀ ਬੇਨਤੀ ਕਰੀ ਸੀ ਕਿ ਬਹੁਤਾ ਉਹਨਾਂ ਵਿੱਚ ਕਰਮ ਕਾਂਡ, ਕਰਮ ਉਪਾਸਨਾ, ਗਿਆਨ ਇਸ ਚੋਂ ਜਨਮ ਹੁੰਦਾ, ਕਿ ਪਹਿਲਾਂ 80 ਲੱਖ ਸਲੋਕ ਪੜ੍ਹੋ ਕਰਮ ਦਾ, ਕਰਮ ਕਾਂਡ ਦਾ, ਇਹ ਕਰਮ ਦਾ ਇਹ ਫਲ ਹੈ, ਇਹ ਕਰਮ ਦਾ ਇਹ ਫਲ ਹੈ, ਇਹ ਕਰਮ ਦਾ ਇਹ ਫਲ ਹੈ, ਕਰਮਾਂ ਕਾਂਡਾਂ ਚ ਉਜਾਇਆ ਮਨੁੱਖ ਨੂੰ। ਤੇ ਫਿਰ ਉਸ ਤੋਂ ਅੱਗੇ ਉਪਾਸਨਾ ਦੇ 14,000 ਸਲੋਕ ਹੈ, ਫਿਰ ਉਹ ਉਪਾਸਨਾ ਨੂੰ ਸਮਝੇ ਜਾਓ, ਕਰਮ ਕਾਂਡਾ ਦੀ ਸਮਝ ਕਰੀ ਉਹਨੂੰ ਸਮਝ ਕੇ ਫਿਰ ਅਗਲੇ ਨੂੰ ਸਮਝੋ, ਤੇ ਫਿਰ ਉਦੋਂ ਅੱਗੇ 6,000 ਸਲੋਕ ਜਿਹੜਾ ਹੈ ਉਹ ਗਿਆਨ ਦਾ ਹੈ। ਭਾਵ ਕਰਮ ਕੀ ਹੈ, ਕਰਮ ਜੋ ਕਰਨਾ ਉਪਾਸਨਾ ਹੈ, ਉਹ ਕਰਮ ਦੇ ਵਿੱਚ ਸਾਡਾ ਮਨ ਸ਼ਾਂਤ ਹੋ ਜਾਵੇ ਤੇ ਸਾਡਾ ਮਨ ਵੀ ਜੁੜਨ ਲੱਗ ਜਾਵੇ, ਕਿਉਂਕਿ ਪਹਿਲਾਂ ਤਨ ਕਰਕੇ ਸਾਡਾ ਕਰਮ ਸ਼ੁਰੂ ਹੋਵੇਗਾ, ਫਿਰ ਸਾਡਾ ਮਨ ਸ਼ਾਂਤ ਹੋਵੇਗਾ, ਉਸਨੂੰ ਉਪਾਸਨਾ ਕਹਿੰਦੇ ਨੇ। ਪਰ ਜਦੋਂ ਤਨ ਤੇ ਮਨ ਦੋਵੇਂ ਸ਼ਾਂਤ ਹੋ ਗਏ, ਫਿਰ ਸੋਝੀ ਹੋ ਜਾਣੀ ਕਿ ਮੇਰਾ ਅਸਲੀ ਮਨੋਰਥ ਕੀ ਹੈ, ਮੈਂ ਕਰਨਾ ਕੀ ਹੈ, ਉਹ ਗਿਆਨ ਪੈਦਾ ਹੋ ਜਾਣਾ, ਸੋਝੀ ਦਾ ਗਿਆਨ, ਤੇ ਮੇਰਾ ਮੈਨੂੰ ਮੇਰਾ ਅਸਲੀ ਕਰਮ ਕੀ ਹੈ, ਮਨੁੱਖਾਂ ਦੇ ਮੈਨੂੰ ਮਿਲੀ ਕਿਸ ਵਾਸਤੇ ਹੈ, ਇਹ ਸਮਝ ਪੈਣੀ ਔਰ ਫਿਰ ਅਗਲੀ ਯਾਤਰਾ ਸ਼ੁਰੂ ਕਰਨੀ। ਸੋ ਇਸ ਕਰਕੇ ਮਹਾਰਾਜ ਕਹਿੰਦੇ ਬਾਣੀ ਬ੍ਰਹਮਾ ਵੇਦ, ਔਰ ਬਾਣੀ ਬ੍ਰਹਮਾ ਵੇਦ ਸਭ ਨਾਲ ਵੇਦ ਗੁਰਬਾਣੀ, ਗੁਰਬਾਣੀ ਆਪੇ ਅਰਥ ਕਰਦੀ ਹੈ, ਇਹ ਵੇਦ ਨਹੀਂ। ਕਹਿੰਦੇ ਸਾਰੇ ਨਾਦ ਵੇਦ ਗੁਰਬਾਣੀ, ਗੁਰਬਾਣੀ ਸਾਰੇ ਵੇਦਾਂ ਦਾ ਵੇਦ ਭਾਵ ਗਿਆਨ ਦਾ ਗਿਆਨ ਹੈ, ਵੇਦ ਅਰਥ ਹੈ ਗਿਆਨ। ਔਰ ਮਹਾਰਾਜ ਕਹਿੰਦੇ ਬਾਣੀ ਬ੍ਰਹਮਾ ਵੇਦ ਧਰਮ ਦੇ ਲੋਕ ਪਾਠ ਜਾ ਗੁਰਾਮ ਜੀ, ਜਦੋਂ ਤੁਸੀਂ ਐਸੀ ਬਾਣੀ ਨਾਲ ਜੁੜੋਗੇ, ਆਪਣੇ ਜੀਵਨ ਨੂੰ ਜੋੜੋਗੇ, ਕਰਮ ਸ਼ੁਰੂ ਕਰੋਗੇ, ਫਿਰ ਸਾਰੇ ਪਾਪਾਂ ਦਾ ਨਾਸ ਵੀ ਹੋਵੇਗਾ। ਐਸੀ ਗੱਲ ਨਹੀਂ ਕਿ ਮਹਾਰਾਜ ਨੇ ਕੋਈ ਗੱਲ ਐਵੇਂ ਕਹੀ ਹੋਵੇ, ਮਹਾਰਾਜ ਨੇ ਸਾਨੂੰ ਬਾਣੀ ਨੂੰ ਫੁਰਮਾਨ ਕੀਤਾ ਕਿ ਤੁਸੀਂ ਗੁਰਬਾਣੀ ਨੂੰ ਸੁਣੋਗੇ, ਗੁਰਬਾਣੀ ਨੂੰ ਪੜ੍ਹੋਗੇ, ਕੋਈ ਦੁੱਖ ਨਹੀਂ ਹੋਵੇਗਾ, ਕੋਈ ਕਲੇਸ਼ ਨਹੀਂ ਹੋਵੇਗਾ, ਕੋਈ ਪਾਪ ਨਹੀਂ ਲੱਗੇਗਾ। ਅੱਜ ਅਸੀਂ ਜੇ ਦੁਖੀ ਹਾਂ ਤਾਂ ਇਹਦਾ ਸਮਝ ਲੈਣਾ ਕਿ ਅਸੀਂ ਅੱਜ ਗੁਰਬਾਣੀ ਦੇ ਨੇੜੇ ਨਹੀਂ ਲੱਗੇ ਹਾਂ, ਮੂੰਹ ਨਾਲ ਪੜ੍ਹਦੇ ਹਾਂ ਠੀਕ ਹੈ, ਅਸੀਂ ਗੁਰਬਾਣੀ ਨੂੰ ਸੁਣਦੇ ਨਹੀਂ, ਤਨ ਕਰਕੇ ਸੁਣਦੇ ਹਾਂ, ਅਸੀਂ ਮਨ ਨਹੀਂ ਜੋੜਿਆ ਸੁਣਨ ਵਾਸਤੇ, ਨਹੀਂ ਐਸਾ ਨਹੀਂ ਕਿ ਦੁੱਖ ਹੋਵੇ ਕੋਈ। ਮਹਾਰਾਜ ਤਾਂ ਗੁਰਬਾਣੀ ਐਵੇਂ ਥੋੜਾ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਾਣੀ ਪੜ੍ਹਨ ਵਾਲੇ ਦਾ ਤਾਂ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਤਗੜ ਵਾਰ ਸੰਸਾਸ। ਮਹਾਰਾਜ ਕਹਿੰਦੇ ਜਿਹੜਾ ਨਾਮ ਜਪਣ ਵਾਲਾ ਉਹਦੀ ਕਾਇਆ ਚੋਂ ਕੇਸਰ ਵਰਗੀ ਵਾਸ਼ਨਾ ਪੈਦਾ ਹੋਵੇਗੀ, ਕੁੰਗੂ ਕੀ ਕਾਇਆ, ਕਹਿੰਦੇ ਕੇਸਰ ਦੀ ਵਾਸ਼ਨਾ ਪੈਦਾ ਹੋਵੇਗੀ ਉਹਦੇ ਵਿੱਚੋਂ। ਔਰ ਰਤਨਾ ਕੀ ਲਲਤਾ ਜੀਵ ਦੇ ਵਿੱਚੋਂ ਕਹਿੰਦੇ ਹੀਰਿਆਂ ਵਰਗੇ ਬਚਨ ਨਿਕਲਣਗੇ, ਅਮੋਲਕ ਬਚਨ ਨਿਕਲਣਗੇ, ਰਸਮਈ ਬਚਨ ਹੋਣਗੇ, ਐਸਾ ਰਸ ਆਵੇਗਾ। ਔਰ ਫਿਰ ਕਹਿੰਦੇ ਅਗਰ ਵਾਸ ਤਨ ਸਾਸ, ਕਹਿੰਦੇ ਉਹਦੇ ਸਵਾਸਾਂ ਦੇ ਵਿੱਚੋਂ ਸੁਗੰਧੀ ਆਵੇਗੀ, ਚੰਦਨ ਦੀ ਸੁਗੰਧ ਆਵੇਗੀ, ਉਹਦੇ ਸਵਾਸਾਂ ਤੇ ਬਦਬੋ ਨਹੀਂ ਆਵੇਗੀ, ਜਿਹਦੇ ਸਵਾਸਾਂ ਵਿੱਚ ਵਾਹਿਗੁਰੂ ਦਾ ਨਾਮ ਵਸ ਗਿਆ ਔਰ ਸਾਰੇ ਚੰਦਨ ਨੂੰ ਪੈਦਾ ਕਰਨ ਵਾਲਾ ਵਾਹਿਗੁਰੂ ਪਰਮੇਸ਼ਰ ਜਿੱਥੇ ਵਸ ਗਿਆ, ਉਹਨਾਂ ਸਵਾਸਾਂ ਤੇ ਕਦੇ ਵੀ ਦੁਰਗੰਧ ਨਹੀਂ ਆਵੇਗੀ, ਉਹਨਾਂ ਸਵਾਸਾਂ ਚੋਂ ਸੁਗੰਧ ਹੀ ਆਵੇਗੀ। ਅਗਲ ਵਾਰ ਤਨਸਾਸ ਅਰਸ ਦਾ ਤੀਰਥ ਕਾ ਮੁੱਖ ਟਿੱਕਾ, ਮਹਾਰਾਜ ਕਹਿੰਦੇ ਉਹਦੇ ਮੂੰਹ ਵਿੱਚੋਂ 18 ਤੀਰਥਾਂ ਦਾ ਉਹਦਾ ਦਰਸ਼ਨ ਕਰਨ ਦੇ ਨਾਲ ਤਾਂ ਉਹਨੂੰ ਬੈਠਣ ਨੂੰ ਧਰ ਮਿਲੇਗਾ, ਤੀਰਥ ਜਾਣ ਦੀ ਲੋੜ ਨਹੀਂ ਹੈ। ਸੋ ਗੁਰੂ ਦੇ ਪਿਆਰੇ, ਜਿਹੜਾ ਆਪਣੇ ਆਪ ਨੂੰ ਕੋਈ ਸੰਤ ਕਹਾਵੇ ਵੇਖ ਲਿਓ, ਜੇ ਤਾਂ ਸੈਂਟ ਦੀ ਸੀਸੀ ਮਗਰ ਨਾਲ ਵਾਸਨਾ ਕਰੀ ਉਹ ਬੜਾ ਦੇਖਿਆ, ਕਿਉਂਕਿ ਅੱਜ ਕੱਲ੍ਹ ਇਹ ਵੀ ਹੈ ਨਾ ਵੀ ਚਲੋ ਜੇ ਉਧਰੋਂ ਵਾਸਨਾ ਨਹੀਂ ਪੈਦਾ ਆਈ ਤਾਂ ਦੋ ਚਾਰ ਚੇਲੇ ਮਗਰੋਂ ਤਾਂ ਸੈਂਟ ਚਿੜਕੀ, ਚਲੋ ਬੜੀਆਂ ਬੜੀਆਂ ਬੋਤਲਾਂ ਚੁੱਕਣੀਆਂ ਛਿੜਕਣਾ ਸਾਨੂੰ, ਸੈਂਟ ਚਿੜਕਣ ਦੀ ਲੋੜ ਨਹੀਂ ਹੈ। ਜੇ ਵਾਹਿਗੁਰੂ ਨਾਲ ਜੁੜੇ ਹੈ ਤਾਂ ਉਹਦੇ ਵਿੱਚੋਂ ਇਹ ਵਾਸਨਾ ਪੈਦਾ ਹੋਵੇਗੀ, ਉਹਦੇ ਸਵਾਸਾਂ ਤੋਂ ਚੰਦਨ ਦੀ ਸੁਗੰਧ ਜਾਵੇਗੀ, ਔਰ ਉਹਦੇ ਗੁਰਮੁਖ ਪਿਆਰਿਓ ਉਹਦੇ ਵਿੱਚੋਂ ਐਸੇ ਆਨੰਦ ਭਾਈ ਉਹਦੇ ਕੋਲੇ ਬੈਠ ਕੇ ਮਨ ਨੂੰ ਆਨੰਦ ਆਵੇਗਾ। ਪਰ ਪਿੱਛੇ ਜੇ ਸੰਤ ਸਿੰਘ ਮਸਕੀਨ ਜੀ ਆਪਣੀ ਕਥਾ ਸੁਣਾ ਰਹੇ ਸੀ, ਕਹਿਣ ਲੱਗਾ ਮੈਂ ਕਥਾ ਕੀਤੀ ਪਟਨੇ ਸਾਹਿਬ, ਇਹ ਸੀ ਸ਼ਬਦ ਦੀ ਕਥਾ, ਔਰ ਮੈਂ ਕਥਾ ਕਰਕੇ ਮੈਂ ਕਹਿੰਦਾ ਆਪਣੀ ਤਰਕ ਬੁੱਧੀ ਨਾਲ ਮੈਂ ਉਸ ਨੂੰ ਬਈ ਭਾਈ ਇਹੋ ਜਿਹੇ ਪਵਿੱਤਰ ਹੋ ਜਾਂਦਾ, ਇਹੋ ਜਿਹੇ ਸਾਹ ਹੋ ਜਾਂਦੇ ਨੇ, ਉਹਨਾਂ ਦੇ ਵਿੱਚ ਇਹ ਹੋ ਜਾਂਦਾ, ਮੈਂ ਇਹ ਗੱਲ ਕਰੀ ਵੀ ਥੋੜੇ ਸਾਹ ਸਬਲੇ ਹੋ ਜਾਂਦੇ ਨੇ, ਚੰਦਨ ਵਾਂਗੂ ਕੀਮਤੀ ਹੋ ਜਾਂਦੇ ਨੇ, ਔਰ ਉਹਦੀ ਕਾਇਆ ਕੁੰਗੂ ਵਰਗੀ ਸਾਹ ਪਵਿੱਤਰ ਹੋ ਜਾਂਦੀ ਹੈ। ਮੈਂ ਸਾਰੀ ਕਥਾ ਕੀਤੀ ਤੇ ਕਥਾ ਕਰਕੇ ਮੈਂ ਰਾਜਸਥਾਨ ਚਲੇ ਗਿਆ, ਉੱਥੇ ਆਇਆ, ਉੱਥੇ ਇੱਕ ਸੰਤ ਸੀ, ਉਹਦਾ ਨਾਂ ਕਰਤਾਰ ਸਿੰਘ ਦੱਸਦਾ, ਕਹਿੰਦਾ ਉਹ ਸੰਤ ਕਰਤਾਰ ਸਿੰਘ ਮੈਨੂੰ ਕਹਿਣ ਲੱਗੇ, ਕਹਿੰਦੇ ਪਟਨੇ ਸਾਹਿਬ ਕਥਾ ਕਰਦਾ ਸੀ ਨਸਕੀਨ, ਮੈਂ ਵੀ ਸੁਣੀ ਹੈ ਤੇਰੀ ਕਥਾ, ਕਹਿੰਦੇ ਹਾਂ, ਕਹਿੰਦੇ ਸਾਰੀ ਗਲਤ ਕਰਕੇ ਜੜਬੜ ਕੇ ਆਇਆ ਕਥਾ ਦੀ, ਤੂੰ ਉੱਥੇ ਗੁਰਬਾਣੀ ਦੇ ਅਰਥ ਗਲਤ ਕਰਕੇ ਆਇਆ, ਕਹਿੰਦਾ ਜੀ ਇਹ ਹੀ ਲਿਖਿਆ ਟੀਕੇ ਚ, ਕਹਿੰਦਾ ਟੀਕਾ ਵੀ ਗਲਤ ਹੈ, ਟੀਕਾ ਵੀ ਉੱਥੋਂ ਗੁਰੂਆਂ ਦਾ ਕੀਤਾ, ਜੇ ਰੱਬ ਨੇ ਕੀਤਾ ਉਹ ਦਿਲਵਰਗਿਆਂ ਨੇ ਕੀਤਾ ਹੈ ਨਾ, ਕਹਿੰਦਾ ਇਹ ਕਿਤੇ ਹੋ ਸਕਦਾ ਹੈ, ਕਹਿੰਦਾ ਜਿਹੜਾ ਨਾਮ ਦਾ ਰਸੀਆ ਹੈ ਗੁਰਬਾਣੀ ਕਿਤੇ ਗਲਤ ਕਹਿ ਸਕਦੀ ਹੈ, ਉੱਥੇ ਕੁਛ ਹੋਊਗਾ, ਕਹਿੰਦਾ ਜੀ ਐਸਾ ਮੈਂ ਤਾਂ ਨੀ ਪੜਿਆ ਕਿਤੇ, ਕਹਿੰਦਾ ਹੁਣ ਤਾਂ ਮੰਨਣਾ ਨੀ, ਫਿਰ ਉਹ ਕਹਿਣ ਲੱਗਾ ਤੂੰ ਪੁਰਾਣੇ ਸ਼ਹਿਰ ਚਲੇ ਜਾ, ਉਹਨੇ ਗਲਤ ਸੁਣਾਈ, ਮੇਰੇ ਸ਼ਹਿਰ ਦਾ ਨਾਮ ਚੇਤੇ ਨੀ ਰਿਹਾ, ਕਹਿੰਦਾ ਤੂੰ ਉੱਥੇ ਚਲਿਆ ਜਾ, ਤੈਨੂੰ ਉੱਥੇ ਜਾ ਕੇ ਹੁਣ ਤੈਂ ਮੰਨਣਾ ਨੀ, ਤੈਨੂੰ ਉੱਥੇ ਆ ਕੇ ਪਤਾ ਲੱਗੂਗਾ। ਉਹ ਕਹਿੰਦਾ ਜਿੱਥੇ ਉਹਨੇ ਦੱਸਿਆ ਸੀ ਮੈਂ ਗਿਆ, ਜਦੋਂ ਮੈਂ ਉੱਥੇ ਗਿਆ ਕਹਿੰਦੇ ਉੱਥੇ ਬਹੁਤ ਸਾਰੇ ਲੋਕ ਬੈਠੇ ਹੋਰ ਵੀ, ਔਰ ਇਹ ਕਮਰੇ ਦੇ ਵਿੱਚੋਂ ਬਹੁਤ ਵਾਸਨਾ ਆਵੇ ਜਿਵੇਂ ਚੰਦਨ ਛਿੜਕਿਆ ਹੁੰਦਾ, ਬੜਾ ਆਨੰਦਮਈ ਵਾਸਨਾ ਆਵੇ ਉਹਦੇ ਵਿੱਚੋਂ, ਦੂਰ ਕਰਦੇ ਦੂਰ ਤੱਕ ਆਵੇ ਸਾਰੇ ਛੋਟਾ ਜਿਹਾ ਗੁਰਦੁਆਰਾ ਸੀ ਉਹਦੇ ਵਿੱਚੋਂ, ਤੇ ਮੈਂ ਜਾ ਕੇ ਪੁੱਛਿਆ ਵੀ ਤੁਸੀਂ ਇੰਨੇ ਸੈਂਟ ਵਗੈਰਾ ਛਿੜਕੇ ਇੱਥੇ ਨੀ ਵਾਸਨਾ ਆ ਰਹੀ, ਕਹਿੰਦੇ ਨਹੀਂ ਤੁਸੀਂ ਛਿੜਕਿਆ ਇੱਥੇ। ਫਿਰ ਕਹਿੰਦੇ ਮੈਨੂੰ ਦੱਸਿਆ ਮੈਨੂੰ ਕੀ ਹੋਇਆ, ਉਹ ਕਹਿੰਦੇ ਹਫ਼ਤਾ ਕੁ ਹੋ ਗਿਆ ਇਸ ਨੂੰ, 8-10 ਦਿਨ ਪਹਿਲਾਂ ਇੱਥੇ ਸਾਡੇ ਇੱਕ ਮਹਾਤਮਾ ਆਇਆ ਕਰਦਾ ਸੀ ਜਿਹੜਾ ਬਾਣੀ ਪੜ੍ਹਦਾ ਸੀ, ਲੋਕ ਸਿੱਧਾ ਸਮਝਦੇ ਸੀ ਉਹਨੂੰ ਸਾਰਾ ਦਿਨ, ਤੇ ਆਉਂਦਾ ਕਦੇ ਸ਼ੀਨ ਨਹੀਂ ਰਹਿੰਦਾ, ਸਾਰਾ ਚਲਿਆ ਜਾਂਦਾ, ਫਿਰ ਆਉਂਦਾ ਫਿਰ ਚਲਿਆ ਜਾਂਦਾ, ਗੁਰਸਿੱਖ ਸੀ। ਔਰ ਕਹਿੰਦਾ ਫਿਰ ਇੱਕ ਜਿਹੜੀ 8-10 ਦਿਨ ਪਹਿਲਾਂ ਘਟਨਾ ਵਾਪਰੀ ਹੈ, ਕਹਿਣ ਲੱਗੇ ਉਹ ਮਹਾਤਮਾ ਕਹਿਣ ਲੱਗੇ ਹਮ ਕੱਲ ਕੋ ਜਾਏਂਗੇ, ਕਹਿੰਦੇ ਅਸੀਂ ਦਿਨ ਕੱਲ ਨੂੰ, ਉਹ ਕਹਿੰਦੇ ਉੱਥੇ 24 ਕੁ ਘਰ ਨੇ ਸਾਰੇ ਸਿੱਖਾਂ ਦੇ, ਉਹ ਸ਼ਹਿਰ ਜਿਵੇਂ ਕਹਿੰਦੇ ਮੱਧ ਪ੍ਰਦੇਸ਼ ਸ਼ਹਿਰ ਹੈ, ਛੋਟਾ ਜਿਹਾ ਸ਼ਹਿਰ ਦੱਸਿਆ ਸੀ ਮੇਰੇ ਚੇਤੇ ਦੇ ਨਾਮ, ਕਹਿੰਦੇ ਅਸੀਂ ਜਦੋਂ ਸੁਣਿਆ ਬੀਬੀਆਂ ਪੁੱਛਣ ਲੱਗੇ ਬਾਬਾ ਜੀ ਜਾਓਗੇ ਤੁਹਾਨੂੰ ਫਿਰ ਕੋਈ ਲੰਗਰ ਬਾਂਧਾ ਬੰਨਦੀ ਬਣਾ ਕੇ ਕਿਤੇ ਰਾਹ ਵਿੱਚ ਪਾਣੀ ਛੱਡੋਗੇ ਕਿ ਬੰਧਿਆ ਕਰਦੇ ਸੀ, ਕਹਿੰਦੇ ਨਹੀਂ ਨਹੀਂ ਹੁਣ ਲੰਗਰ ਪਾਣੀ ਦੀ ਲੋੜ ਨੀ, ਹੁਣ ਤਾਂ ਅਸੀਂ ਦੁਨੀਆਂ ਤੇ ਜਾਵਾਂਗੇ, ਕਹਿੰਦੇ ਹੁਣ ਮੁੜਕੇ ਨੀ ਆਉਣਾ ਅਸੀਂ। ਉਹ ਕਹਿਣ ਲੱਗੇ ਬਾਬਾ ਜੀ ਚੰਗੇ ਭਲੇ ਹੋਏ, ਕਹਿੰਦੇ ਚੰਗੇ ਭਲੇ ਕਿਹੜਾ ਜਾਣਾ ਨੀ, ਜਾਣਾ ਹੈ ਪਰ ਕੱਲ ਨੂੰ ਚਲੇ ਜਾਵਾਂਗੇ। ਉਹ ਫਿਰ ਪੁੱਛਣ ਵੀ ਲੱਗ ਗਏ, ਕਹਿਣ ਲੱਗੇ ਬਾਬਾ ਜੀ ਤੁਸੀਂ ਇਸ ਤਰੀ ਜਾਓਗੇ ਕੱਲ ਨੂੰ ਤੇ ਸੱਚੀ ਵਿੱਚ ਹੀ ਜਾਓਗੇ, ਤੁਹਾਡੇ ਸਰੀਰ ਦਾ ਸੰਸਕਾਰ ਕਰੀਏ, ਕਈ ਮਹਾਤਮਾ ਸੰਸਕਾਰ ਕਰਾਉਂਦੇ, ਕਈ ਕਹਿੰਦੇ ਪਾਣੀ ਜ਼ਰੂਰ ਦਿਓ, ਤੇ ਤੁਹਾਨੂੰ ਜਲ ਪ੍ਰਵਾਹ ਕਰੀਏ। ਕਹਿੰਦਾ ਪਾਵੇਗਾ, ਫਿਰ ਨਾਮ ਜਪਣ ਦਾ ਫਾਇਦਾ ਕੀ ਹੋਇਆ, ਕਹਿੰਦਾ ਸੰਤ ਬੜਾ ਕਾਹਦਾ ਹੋਇਆ ਜੇ ਮੈਂ ਤੁਹਾਤੋਂ ਸੰਸਕਾਰ ਕਰਵਾਇਆ, ਔਰ ਜੇ ਮੈਂ ਤੁਹਾਤੋਂ ਹੀ ਕਹਿੰਦੇ ਪਾਣੀ ਜਲ ਪ੍ਰਵਾਹ ਕਰਵਾ, ਸਭ ਕੁਛ ਆਪਦਾ ਆਪ ਹੀ ਕਰਾਂਗੇ। ਕਹਿੰਦੇ ਉਹ ਜਦੋਂ ਆਹ ਗੱਲ ਫੈਲੀ ਇੱਕ ਤੋਂ ਦੂਜੇ ਨੂੰ, ਦੂਜੇ ਤੋਂ ਤੀਜੇ ਨੂੰ, ਤੀਜੇ ਤੋਂ ਚੌਥੇ ਨੂੰ, ਫਿਰ ਗੱਲ ਬਦਲ ਗਈ ਵੀ ਸ਼ਹਿਰ ਇਹ ਕਦੇ ਕੱਲ ਨੂੰ ਕਦੇ ਸੂਸਾਈਡ ਨਾ ਕਰਦਾ ਹੋਵੇ, ਆਤਮ ਹੱਤਿਆ ਨਾ ਕਰਦਾ ਹੋਵੇ। ਉਹ ਪਿੰਡ ਚ ਹੋਰ ਵੀ ਜਿਹੜੇ ਸ਼ਹਿਰ ਚ ਰਹਿਣ ਵਾਲੇ ਸੀ, ਦੂਜੇ ਲੋਕ ਵੀ, ਦੂਜੇ ਮਤਾਂ ਵਾਲੇ ਵੀ ਆ ਗਏ, ਪੁਲਿਸ ਨੂੰ ਪਤਾ ਲੱਗ ਗਿਆ, ਕਹਿੰਦੇ ਉਹ ਵੀ ਆ ਗਏ, ਹੌਲੀ ਹੌਲੀ ਪੱਤਰਕਾਰ ਨੂੰ ਪਤਾ ਲੱਗ ਗਿਆ ਉਹ ਵੀ ਆ ਗਏ, ਬਈ ਜੇ ਕੱਲ ਨੂੰ ਐਸਾ ਕੁਛ ਹੋਵੇਗਾ, ਕਿਉਂਕਿ ਰੌਲਾ ਪੈ ਗਿਆ ਇਸ ਗੱਲ ਦਾ, ਔਰ ਪੁਲਿਸ ਵੀ ਤਿਆਰ ਕਰੀਏ ਵੀ ਐਸਾ ਕੁਛ ਕਰੇਗਾ, ਪੱਤਰਕਾਰ ਵੀ ਤਿਆਰ ਨੇ। ਉਹਨੇ ਕਹਿੰਦੇ 8 ਵਜੇ ਤੱਕ ਉਹਨੇ ਨਿਤਨੇਮ ਕਰਿਆ, ਆਪਣਾ ਬਾਣੀ ਪੜ੍ਹੀ, ਉੱਚੀ ਸੋਚ ਬਾਣੀ ਪੜ੍ਹਦਾ, ਸੁਖਮਨੀ ਸਾਹਿਬ ਹੈ ਰਾਤ ਸਾਰਾ ਪੜ੍ਹੀ ਜਾਂਦਾ, ਸਾਰਾ ਦਿਨ ਬਾਣੀ ਪੜ੍ਹ ਕੇ 8 ਵਜੇ ਉਹਨੇ ਆ ਕੇ ਮਹਾਰਾਜ ਦੇ ਤਾਬਿਆ, ਅਰਦਾਸ ਕੀਤੀ ਔਰ ਅਰਦਾਸ ਕਰਕੇ ਪਹਿਲਾਂ ਲੰਮੇ ਪੈ ਕੇ ਨੰਡੋਤ ਬੰਧਨਾ ਮੱਥਾ ਟੇਕਿਆ ਫਿਰ ਉੱਥੇ ਸਿੱਧਾ ਪੈ ਗਿਆ ਸਿੱਧੇ ਪੈ ਕੇ ਹੱਥ ਜੋੜ ਕੇ ਕਹਿੰਦੇ ਉਹਦੇ ਫਿਰ ਜੇ ਪੈ ਗਿਆ ਨਾਭੀ ਵਿੱਚੋਂ ਚਿੱਟੀ ਅੱਗ ਨਿਕਲੀ ਠੰਡੀ ਅੱਗ ਕੋਈ ਸੇਕ ਨਹੀਂ ਚਿੱਟੀ ਬਿਲਕੁਲ ਚਿੱਟਾ ਹੋਇਆ ਪ੍ਰਕਾਸ਼ ਕੀਤਾ ਉਸਨੇ ਔਰ ਚਿੱਟੀ ਅੱਗ ਕਹਿੰਦੇ ਨਿਕਲੀ ਉਹ ਦੇਖਦੇ ਸਾਰੇ ਪੱਤਰਕਾਰਾਂ ਨੇ ਫੋਟੋਆਂ ਵੀ ਲੈਣੀਆਂ ਆਏ ਸੀ ਮੌਕੇ ਤੇ ਉਹ ਚਿੱਟੀ ਅੱਗ ਨਿਕਲੀ ਉਹਦੇ ਵਿੱਚੋਂ ਹੌਲੀ ਹੌਲੀ ਸਰੀਰ ਸੜਦਾ ਸੜਦਾ ਸਾਰਾ ਉਹ ਅੱਗ ਦੇ ਵਿੱਚ ਉਹਦੇ ਅਲੋਪ ਹੋ ਗਿਆ ਔਰ ਥੱਲੇ ਕਾਰਪੇਟ ਵਿਛਿਆ ਸੀ ਉਹਨੂੰ ਕੋਈ ਸੇਕ ਨਹੀਂ ਲੱਗਿਆ ਉਦੋਂ ਬਾਅਦ ਕੋਈ ਹੱਡੀ ਨਾ ਪਸਲੀ ਕੋਈ ਰਾਗ ਨਾ ਸਵਾ ਕੁਛ ਗਿਆ ਸਭ ਸੜਕੇ ਵਿੱਚ ਅਲੋਪ ਹੋ ਗਿਆ ਉਹ ਕਹਿਣ ਲੱਗੇ ਕਿ ਮੇਰੇ ਦੋਸਤਾਂ ਲੋਕਾਂ ਨੂੰ ਦਿੱਤਾ ਜਿਹੜੇ ਉਹ ਚਿੱਟਾ ਪ੍ਰਕਾਸ਼ ਰਿਹਾ ਸੀ ਕਵਿਤਾ ਰਿਹਾ ਇਹ ਕਵਿਤਾ ਚਿੱਟਾ ਪ੍ਰਕਾਸ਼ ਇੱਥੇ ਰਹਿ ਗਿਆ ਔਰ ਇੱਕ ਹਫ਼ਤੇ ਤੋਂ ਬਾਅਦ ਉਹ ਪ੍ਰਕਾਸ਼ ਖਤਮ ਹੋ ਗਿਆ ਕਹਿੰਦੇ ਹੁਣ ਉਹਦੇ ਵਿੱਚੋਂ ਬਾਸ਼ਨਾ ਉਹਦੀ ਜਦੋਂ ਉਹ ਪਹਿਲਾਂ ਵੀ ਆਉਂਦਾ ਸੀ ਕਹਿੰਦੇ ਉਹਦੇ ਵਿੱਚੋਂ ਬਾਸ਼ਨਾ ਆਉਂਦੀ ਸੀ ਲੋਕ ਦੱਸਦੇ ਸਾਨੂੰ ਉਦੋਂ ਖਿਆਲ ਨਹੀਂ ਸੀ ਸ਼ਾਇਦ ਕੋਈ ਸੈਂਟ ਵਗੈਰਾ ਲਾਉਂਦਾ ਹੋਣਾ ਪਰ ਹੁਣ ਪਤਾ ਲੱਗਿਆ ਕਿ ਬਾਸ਼ਨਾ ਜਿਵੇਂ ਅੱਜ ਆ ਰਹੇ ਕੋਈ ਸੈਂਟ ਨਹੀਂ ਕੋਈ ਕੁਛ ਨਹੀਂ ਤੇਤਰੀ ਬਾਸ਼ਨਾ ਆਉਂਦੀ ਸੀ ਉਹਦੇ ਵਿੱਚੋਂ ਕਹਿੰਦੇ ਮੈਂ ਆ ਕੇ ਫਿਰ ਸੰਤਾਂ ਕੋਲ ਕਹਿੰਦਾ ਜੀ ਦੇਖ ਆਇਆ ਕਹਿਣ ਲੱਗੇ ਫਿਰ ਜਾ ਹੁਣ ਪਟਨੇ ਮੁੜ ਕੇ ਕਥਾ ਕਰਕੇ ਆ ਉੱਥੇ ਮੁੜ ਕੇ ਕਹਿ ਗਿਆ ਵੀ ਅੱਗ ਸੁਣਦਾ ਕਹਿਣ ਲੱਗਾ ਮੈਂ ਪਹਿਲਾਂ ਤਰਕੁਦੀ ਦਾ ਮਾਲਕ ਸੀ ਮੰਨਦਾ ਨਹੀਂ ਸੀ ਪਰ ਮੈਂ ਅੱਖੇ ਵੇਖਿਆ ਕਿ ਜਿਹੜਾ ਨਾਮ ਦਾ ਰਸੀ ਹੈ ਨਾਮ ਜਪਣ ਵਾਲਾ ਹੈ ਉਹਦੀ ਐਸੀ ਕਾਇਆ ਬਣ ਜਾਂਦੀ ਹੈ ਪਰ ਉਹਦਾ ਐਸਾ ਸਰੂਪ ਬਣ ਜਾਂਦਾ ਉਹ ਤਾਂ ਉਹਦੀ ਗੱਲ ਹੈ ਖੈਰ ਮੈਨੂੰ ਬਸ ਨੂੰ ਭਾਰਦਵਾਜ ਮੇਰੇ ਕੋਲ ਨੰਬਰ ਵੀ ਹੈ ਇੱਕ ਦਿਨ ਮੰਗਿਆ ਸੀ ਕਿਸੇ ਨੇ ਮੁੜ ਕੇ ਮੈਨੂੰ ਕੋਲ ਆਇਆ ਨੀ ਫਿਰ ਮੰਗਵਾਇਆ ਅਸੀਂ ਅੰਮ੍ਰਿਤਸਰ ਪਿਛਲੇ ਸਾਲ ਗੁਰੂ ਗ੍ਰੰਥ ਸਾਹਿਬ ਦਾ 400 ਸਾਲਾ ਪਹਿਲਾ ਪ੍ਰਕਾਸ਼ ਉਸ ਮਨਾ ਰਹੇ ਸੀ ਉਹ ਗੁਰਮੁਖ ਘਰ ਆਇਆ ਉਹਨੇ ਆਪਣਾ ਦੱਸਿਆ ਮੈਂ ਪੁੱਛਣ ਲੱਗਿਆ ਉਸਨੂੰ ਉਸਨੇ ਵੀ ਇਹ ਦੱਸਿਆ ਕਿ ਮੇਰੇ ਕੈਂਸਰ ਹੋਇਆ ਸੀ ਔਰ ਚਿੱਟਾ ਪ੍ਰਕਾਸ਼ ਉਹਨੇ ਵੀ ਦੱਸਿਆ ਕਿ ਜਦ ਸੁਖਮੀ ਸਾਹਿਬ ਦਾ ਪਾਠ ਚੱਲ ਰਿਹਾ ਸੀ ਪਰ ਨਾਲੇ ਉਹ ਪੜ੍ਹਿਆ ਲਿਖਿਆ ਬੰਦਾ ਹੈ ਨਾਸਾ ਵਿੱਚ ਕੰਮ ਕਰਦਾ ਰਿਹਾ ਇੱਥੇ ਉਹ ਕਹਿੰਦੇ ਜਿਹੜੇ ਪਹਿਲੇ ਚੰਦਰਮਾ ਤੇ ਗਏ ਬੰਦੇ ਨੀਰ ਰਾਮ ਸਤਰਾਮ ਵਗੈਰਾ ਉਹਨਾਂ ਨੂੰ ਭੇਜਣ ਦੇ ਵਿੱਚ ਉਹ ਸਾਰੀ ਇਹਦੇ ਵਿੱਚ ਮੈਂ ਕੰਮ ਕਰਦਾ ਸੀ ਪਰ ਜਦੋਂ ਮੈਨੂੰ ਕੈਂਸਰ ਹੋਇਆ ਮੇਰੀ ਮੱਧ ਪ੍ਰਦੇਸ਼ ਦੀ ਸਰਕਾਰ ਨੇ ਵੀ ਅਮਰੀਕਾ ਸਰਕਾਰ ਨੇ ਵੀ ਬੜਾ ਇੱਥੇ ਜ਼ੋਰ ਲਾਇਆ ਵੀ ਇਹ ਬਚ ਜਾਵੇ ਬੰਦਾ ਵਿਗਿਆਨੀ ਹੈ ਬਹੁਤ ਚੋਟੀ ਦਾ ਮੈਂ ਨਾਸਤਿਕ ਸੀ ਕਹਿੰਦਾ ਬਾਬਾ ਜੀ ਮੈਂ ਵੀ ਰੱਬ ਨੂੰ ਮੰਨਣ ਵਾਲਾ ਨਹੀਂ ਸੀ ਔਰ ਮੈਂ ਇਹ ਮੇਰੇ ਸਿਰ ਦੇ ਮੇਰੇ ਹੱਥ ਨਾਲ ਆਇਆ ਕਹਿੰਦਾ ਦੁੱਖ ਮਰਿਆ ਜੀ ਵੀ ਸਿਰ ਦੇ ਉੱਤੇ ਅੰਮ੍ਰਿਤ ਬਣਿਆ ਹੋਇਆ ਪਰ ਹੁਣ ਇਹ ਦੁਖਦਾਰੀ ਹੈ ਠੀਕ ਹੈ ਇਹ ਮੇਰਾ ਕੈਂਸਰ ਹੋਇਆ ਮੇਰੇ ਕੰਨ ਵੀ ਬੰਦ ਹੋ ਗਏ ਸੀ ਔਰ ਇਹ ਕੰਨ ਬੰਦ ਹੋ ਗਏ ਮੈਂ ਮਰਨ ਦੇ ਬਸ ਮੈਂ ਕੰਢੇ ਤੇ ਸੀ ਮੈਨੂੰ ਡਾਕਟਰਾਂ ਨੇ ਕਹਿਤਾ ਹੁਣ ਥੋੜੇ ਚਿਰ ਬਚੇਗਾ ਤੂੰ ਪਰ ਕਹਿੰਦਾ ਮੇਰੀ ਇੱਕ ਸਾਰੀ ਹੈ ਉਹ ਸਰਦਾਰ ਨੂੰ ਵਿਆਹੀ ਹੈ ਆਪ ਉਹ ਬ੍ਰਾਹਮਣ ਹੈ ਉਹ ਕਹਿੰਦਾ ਸਰਦਾਰ ਨੂੰ ਵਿਆਹੀ ਹੈ ਉਹ ਮੈਨੂੰ ਮੈਂ ਲੈ ਕੇ ਆਈ ਕਹਿੰਦੇ ਹੁਣ ਮਰਨ ਦਾ ਮੌਕਾ ਤਾਂ ਹੈ ਹੀ ਹੁਣ ਤਾਂ ਕੁਛ ਦਿਨ ਬਾਕੀ ਨੇ ਅੱਜ ਆਪ ਦਰਬਾਰ ਸਾਹਿਬ ਚਲੀ ਅੰਮ੍ਰਿਤਸਰ ਕਹਿੰਦੇ ਅਸੀਂ ਉੱਥੇ ਗੱਡੀ ਸੀਟ ਬੁੱਕ ਕਰਾਈ ਅੰਮ੍ਰਿਤਸਰ ਆਏ ਕਹਿੰਦੇ ਪਾਠ ਵਾਸਤੇ ਉਹਨਾਂ ਨੂੰ ਪੁੱਛਿਆ ਕਹਿੰਦੇ ਇੱਕ ਕਮੇਟੀ ਵਾਲੇ ਕਹਿੰਦੇ ਨੇ ਇੱਥੇ ਲੰਬੀ ਲਿਸਟ ਹੈ ਇੱਥੇ ਬਹੁਤ ਦਿਨ ਟਾਈਮ ਲੱਗਦਾ ਜੀ ਕਹਿਣ ਲੱਗੇ ਵੀ ਮੇਰੇ ਤਾਂ ਤੇਰੇ ਦੇਰੇ ਥੋੜੇ ਰਹੇ ਨੇ ਮੈਂ ਤਾਂ ਮਰ ਜਾਣਾ ਕੋਈ ਕਿਰਪਾ ਕਰੋ ਉਹ ਅਕਾਲ ਤਖ਼ਤ ਦੇ ਦੋਨ ਸੰਤਾਂ ਦੇ ਕੋਲੇ ਇੱਕ ਬਿਕਰਮ ਸਿੰਘ ਜੱਗੂ ਦੇ ਨਾਂ ਤੇ ਕਮਰਾ ਬਣਿਆ ਉਹ ਕਹਿੰਦੇ ਆਹ ਕਮਰਾ ਤੁਹਾਨੂੰ ਦੇ ਦਿੰਦੇ ਆ ਇੱਥੇ ਪਾਠ ਕਰ ਲਓ ਉਹ ਕਮਰੇ ਚ ਪਾਠ ਸ਼ੁਰੂ ਕੀਤਾ ਕਹਿੰਦੇ ਤੁਹਾਨੂੰ 6 ਘੰਟੇ ਪਾਠ ਹੁੰਦੇ ਨੂੰ ਹੋ ਗਏ ਤੇ ਮੈਨੂੰ ਪਿਆ ਸੀ ਸੁਣਦਾ ਸੀ ਪਿਆ ਕਹਿੰਦੇ ਮੈਨੂੰ 6 ਘੰਟੇ ਹੋ ਗਏ ਪਾਠ ਸੁਣਦੇ ਨੂੰ ਉਦੋਂ ਸੁਖਮਨੀ ਸਾਹਿਬ ਚੱਲ ਰਹੀ ਸੀ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਚਿੱਟਾ ਪ੍ਰਕਾਸ਼ ਨਿਕਲਿਆ ਇੱਕ ਉਹ ਦੱਸਦੇ ਕਹਿੰਦੇ ਚਿੱਟਾ ਪ੍ਰਕਾਸ਼ ਨਿਕਲਿਆ ਔਰ ਮੇਰੀ ਕਹਿੰਦਾ ਇਹ ਉਂਗਲੀ ਦੇ ਵਿੱਚ ਦੀ ਅੰਦਰ ਪ੍ਰਵੇਸ਼ ਕਰ ਗਿਆ ਉਹ ਚਿੱਟਾ ਪ੍ਰਕਾਸ਼ ਉਹ ਕਹਿੰਦਾ ਬਾਬਾ ਜਦੋਂ ਮੇਰੇ ਅੰਦਰ ਗਿਆ ਨਾ ਮੇਰਾ ਕੰਨ ਖੁੱਲ ਗਿਆ ਭੜਕ ਦੇ ਕੇ ਮੈਨੂੰ ਪਾਠ ਸੁਣਦਾ ਨਹੀਂ ਸੁਣਨ ਲੱਗ ਗਿਆ ਔਰ ਕੰਨ ਵੀ ਖੁੱਲ ਗਿਆ ਮੇਰੇ ਸਰੀਰ ਵਿੱਚ ਹਿੰਮਤੀ ਪੈਦਾ ਹੋ ਗਈ ਮੈਨੂੰ ਇਉਂ ਲੱਗਿਆ ਕਿ ਮੈਂ ਅੱਗੇ ਨਾਲ ਠੀਕ ਹਾਂ ਮੈਂ ਇਹਨੇ ਬੈਠ ਗਿਆ ਕਹਿੰਦਾ ਮੇਰੇ ਘਰ ਵਾਲੀ ਆ ਕੇ ਕੋਲ ਬੈਠ ਗਈ ਇਹ ਬੈਠ ਕੇ ਮੈਂ ਗਿਆ ਆਪੇ ਉਹ ਕਹਿੰਦਾ ਉਹਨੇ ਫੋਟੋ ਵੀ ਦਿਖਾਈ ਕਹਿੰਦਾ ਕੁਦਰਤੀ ਮੇਰੀ ਬੇਟੀ ਫੋਟੋ ਨਾਲ ਲੱਗ ਗਈ ਬਾਪੂ ਨੇ ਮਰਤਾ ਜਾ ਰਹੀ ਹੈ ਮਾਂ ਤੇ ਪਿਓ ਦੋਵੇਂ ਇਕੱਠੇ ਬੈਠੇ ਸੀ ਮੈਂ ਦੱਬਿਆ ਮੇਰੀ ਕਿਹਾ ਆਖਰੀ ਫੋਟੋ ਬਣਾ ਦਾਂਗੇ ਉਹ ਜਦੋਂ ਫੋਟੋ ਬਣਾ ਲਈ ਕਹਿੰਦਾ ਬਾਬਾ ਜੀ ਦੂਜਾ ਫੇਰ ਨਿਕਲਿਆ ਦੱਸਣ ਦੀ ਗੱਲ ਹੈ ਦੂਜੇ ਫੇਰ ਚਿੱਟਾ ਪ੍ਰਕਾਸ਼ ਨਿਕਲਿਆ ਬਹੁਤ ਚਿੱਟਾ ਗੁਰੂ ਗ੍ਰੰਥ ਸਾਹਿਬ ਚੋਂ ਤੇ ਉਹ ਆ ਕੇ ਮੇਰੇ ਮੱਥੇ ਵਿੱਚ ਹੀ ਪ੍ਰਵੇਸ਼ ਕਰ ਗਿਆ ਉਹ ਫੋਟੋ ਵਿੱਚ ਆ ਗਿਆ ਤੇ ਉਹ ਅੰਦਰ ਪ੍ਰਵੇਸ਼ ਕਰ ਕਹਿੰਦਾ ਦੂਜਾ ਕੰਨ ਵੀ ਖੁੱਲ ਗਿਆ ਮੁਕਦੀ ਗੱਲ ਕਰੀਏ ਕਹਿੰਦਾ ਬਾਬਾ ਜੀ ਮੈਂ ਫਿਰ ਖੜਾ ਹੋ ਕੇ ਅੰਦਰ ਆਪ ਅਰਦਾਸ ਖੜਾ ਹੋਇਆ ਅੰਦਰ ਮੱਥਾ ਟੇਕ ਕੇ ਆਇਆ ਜਦੋਂ ਮੈਂ ਕਹਿੰਦੇ ਮੁੜ ਕੇ ਇੱਥੇ ਆਇਆ ਡਾਕਟਰ ਨੇ ਮੇਰਾ ਚੈੱਕ ਕੀਤਾ ਮੈਂ ਡਾਕਟਰ ਮਿਲਣ ਗਿਆ ਡਾਕਟਰ ਹੈਰਾਨ ਹੋ ਕੇ ਤੁਰਕੇ ਆ ਗਿਆ ਤੂੰ ਕਹਿੰਦੇ ਫਿਰ ਸਮਾਂ ਆ ਗਿਆ ਸੀ ਮੈਂ ਤੂੰ ਹੈ ਵੀ ਠੀਕ ਜੋ ਚੈੱਕ ਕਰਨ ਲੱਗੇ ਕਹਿੰਦੇ ਚੈੱਕ ਕਰਕੇ ਕਹਿਣ ਲੱਗੇ ਮੈਂ ਅਮਰੀਕਾ ਦੀ ਟੀਮ ਆਈ ਉਹਨਾਂ ਨੇ ਚੈੱਕ ਕੀਤਾ ਕਹਿੰਦੇ ਤੇਰਾ ਕੈਂਸਰ ਹੈ ਨੀ ਕਿੱਥੇ ਇਲਾਜ ਕਰਾਇਆ ਕਹਿੰਦਾ ਜਦੋਂ ਮੈਂ ਉਹਨੂੰ ਦੱਸਿਆ ਉਹਨਾਂ ਨੇ ਮੇਰੀ ਰਿਪੋਰਟ ਚ ਲਿਖਿਆ ਬਈ ਇਹ ਵਾਸੂ ਭਾਰਦਵਾਜ ਕੈਂਸਰ ਨਾਲ ਮਰ ਜਾਣਾ ਸੀ ਇਹਦੇ ਆਖਰੀ ਪੜਾਅ ਦੇ ਵਿੱਚ ਸੀ ਔਰ ਪਰ ਇਸ ਨੇ ਸ੍ਰੀ ਹਰਿਮੰਦਰ ਸਾਹਿਬ ਜੋ ਸਿੱਖਾਂ ਦਾ ਗੁਰੂ ਦਾ ਬਣਾਇਆ ਹਰਿਮੰਦਰ ਸਾਹਿਬ ਹੈ ਉੱਥੇ ਜਾ ਕਰਕੇ ਇਸ਼ਨਾਨ ਕੀਤਾ ਗੁਰੂ ਦੀ ਕਿਰਪਾ ਨਾਲ ਉਸ ਹਰਿਮੰਦਰ ਸਾਹਿਬ ਦੇ ਇਸ਼ਨਾਨ ਕਰਨ ਤੋਂ ਰਾਜੀ ਹੋਇਆ ਔਰ ਬਹੁਤ ਸਾਰਾ ਕੁਛ ਲਿਖਿਆ ਉਹਨਾਂ ਨੇ ਕਹਿੰਦੇ ਹੁਣ ਡਾਕਟਰ ਕਈਆਂ ਨੂੰ ਕਹਿਣਗੇ ਜਿਹਦਾ ਇਲਾਜ ਨਹੀਂ ਹੁੰਦਾ ਕਦੇ ਇਲਾਜ ਕਰਾਉਣੇ ਵਾਸਤੇ ਭਾਰਤ ਦਾ ਨੂੰ ਪੁੱਛੋ ਦਰਬਾਰ ਸਾਹਿਬ ਚਲੇ ਜਾਓ ਸੋ ਗੁਰੂ ਪਿਆਰਿਓ ਗੁਰੂ ਮਹਾਰਾਜ ਦੇ ਵਿੱਚ ਸਾਰੀਆਂ ਸ਼ਕਤੀਆਂ ਨੇ ਜੇ ਕੋਈ ਦੁੱਖ ਹੈ ਜੋ ਕੋਈ ਤਕਲੀਫ਼ ਹੈ ਸਾਡੇ ਕੋਲੇ ਤਾਂ ਅਸੀਂ ਗੁਰੂ ਤੋਂ ਦੂਰ ਹਾਂ ਜਿੰਨਾ ਅਸੀਂ ਗੁਰੂ ਦੇ ਨੇੜੇ ਲੱਗਾਂਗੇ ਓਨੀਆਂ ਸਾਡੀਆਂ ਦੁੱਖਾਂ ਤੇ ਪਾਪਾਂ ਦਾ ਨਾਸ ਹੋਵੇਗਾ ਔਰ ਗੁਰੂ ਦੇ ਕੋਲ ਸਾਰੀਆਂ ਦਾਤਾਂ ਮਿਲਦੀਆਂ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਰਹਿਮਤਾਂ ਕਰੇ ਸਾਨੂੰ ਆਪਣੀ ਬਾਣੀ ਨਾਲ ਜੋੜੇ ਸੋ ਇਹ ਪੰਜ ਕਕਾਰ ਗੁਰੂ ਦੇ ਪੰਜ ਬਾਣੀਆਂ ਇਹ ਘੱਟੋ ਘੱਟ ਸਾਨੂੰ ਰੋਜ਼ ਇਹ ਨਿਤਨੇਮ ਕਰਨਾ ਔਰ ਸ਼ਾਮ ਨੂੰ ਦੋ ਬਾਣੀਆਂ ਰਹਿ ਰਾਤ ਤੇ ਕੀਰਤਨ ਸੁਣਨਾ ਇਹਦਾ ਨਿਤਨੇਮ ਪ੍ਰੇਮ ਦੇ ਨਾਲ ਕਰਨਾ ਗੁਰੂ ਨਾਲ ਜੁੜਨਾ ਇਹ ਸਾਡਾ ਕਰਮ ਹੈ ਇਹਨੂੰ ਅੱਗੇ ਸਾਡੀ ਸਤਿਗੁਰ ਕਿਰਪਾ ਕਰੇ ਫਿਰ ਸਾਡੀ ਯਾਤਰਾ ਸ਼ੁਰੂ ਹੋਵੇ ਔਰ ਸਾਡਾ ਜੀਵਨ ਗੁਰੂ ਨਾਲ ਜੁੜੇ ਇਹਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸੋ ਸਤਿਗੁਰੂ ਕਿਰਪਾ ਕਰੇ ਕਿ ਭਾਈ ਐਸਾ ਮਨ ਬਣ ਜਾਵੇ ਤਾਂ ਕਿ ਮੇਰਾ ਸੁਣਾਇਆ ਸਫਲਾ ਹੋਵੇ ਔਰ ਤੁਹਾਡਾ ਸੁਣਿਆ ਸਫਲਾ ਹੋਵੇ ਮੇਰਾ ਜੀਵਨ ਸਫਲਾ ਹੋਵੇ ਤੁਹਾਡੀ ਅਰਦਾਸ ਦੇ ਨਾਲ ਔਰ ਗੁਰੂ ਦੀ ਕਿਰਪਾ ਨਾਲ ਤੁਹਾਡਾ ਸਾਰਿਆਂ ਦਾ ਸਰੀਰ ਅਲਕਾਇਆ ਸਾਡਾ ਮਨ ਜੀਵਨ ਸਫਲਾ ਹੋਵੇ ਸਤਿਗੁਰੂ ਰਹਿਮਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।